अमरदास पद बंद रामदास अर्जन गुरु वर श्री हर गोबिंद हरि राय हर कृष्ण गोर
ਸਤਿਗੁਰੂ ਦੇ ਚਰਨ ਪਰਸੇ
ਗੁਰੂ ਘਰ ਦੀ ਸੇਵਾ ਕੀਤੀ। ਟਹਿਲ ਮਹਿਲ ਤਾਂ ਕੋ ਮਿਲੇ, ਜਾਂ ਕੋ ਸਾਧ ਕਿਰਪਾਲ, ਟਹਿਲ ਦੁਆਰਾ ਮਹਿਲ ਉੱਚਾ ਮੁਰਾਤਬਾ, ਜਿਨ੍ਹਾਂ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਵਿਚਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਭਾਈ ਭਗਤੂ ਜੀ ਦਾ ਪ੍ਰਸੰਗ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਕੱਲ੍ਹ ਤੋਂ ਭਾਈ ਮੰਝ ਸਾਹਿਬ ਦੀ ਕਥਾ ਪ੍ਰਾਰੰਭ ਹੈ। ਭਾਈ ਮੰਝ ਸਾਹਿਬ ਹੁਸ਼ਿਆਰਪੁਰ ਦੇ ਨੇੜੇ ਮਾਈਕੀਆਂ ਕੰਗਾਂ ਪਿੰਡ ਦੇ ਵਸਨੀਕ ਸਨ। ਪਹਿਲਾਂ ਇਹ ਸਖੀ ਸਰਵਰ ਦੇ ਉਪਾਸ਼ਕ ਸਨ। ਘਰ ਦੇ ਵਿੱਚ ਵੀ ਉਹ ਸਖੀ ਸਰਵਰ ਦਾ ਮੁਕਾਮ ਭਾਵ ਉਹਦੀ ਯਾਦਗਾਰ ਬਣਾਈ ਹੋਈ ਸੀ। ਵੀਰਵਾਰ ਨੂੰ ਚੌਂਕੀਆਂ ਵੀ ਲਾਉਂਦੇ ਸਨ, ਪਰ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋ ਗਈ ਤੇ ਫਿਰ ਪਤਾ ਲੱਗਿਆ ਗੁਰਮਤ ਦਾ ਸਿਧਾਂਤ ਹੈ, ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਮੜੀਆਂ ਤੇ ਮਸਾਣੀਆਂ ਨੂੰ ਮੰਨਣਾ ਸਿੱਖ ਧਰਮ ਦੇ ਵਿੱਚ ਵਿਵਰਜਿਤ ਹੈ। ਹੁਣ ਭਾਈ ਮੰਝ ਜੋ ਸਖੀ ਸਰਵਰ ਦੇ ਮੁਰੀਦ ਸਨ, ਐਸਾ ਸਤਸੰਗਤ ਦਾ ਅਸਰ ਹੋਇਆ, ਗੁਰੂ ਦੇ ਸਿੱਖ ਬਣ ਗਏ। ਭਾਈ ਮੰਝ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਪੁੱਜਿਆ ਹੈ, ਆ ਕੇ ਬੇਨਤੀ ਕੀਤੀ ਕਿ ਗਰੀਬਨ ਵਾਜ ਸਤਿਗੁਰੂ ਜੀ ਕਿਰਪਾ ਕਰੋ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਸਖੀ ਸਰਵਰ ਦਾ ਉਪਾਸ਼ਕ ਹੈ, ਉਹ ਕੰਮ ਬੜਾ ਸੌਖਾ ਹੈ, ਐਵੇਂ ਚੌਂਕੀਆਂ ਲਵਾ ਲਵਾ ਕੇ ਲੋਕਾਂ ਕੋਲੋਂ ਪੂਜਾ ਪ੍ਰਤਿਸ਼ਠਾ ਕਰਵਾਈ ਜਾ ਰਿਹਾ ਹੈ। ਗੁਰਸਿੱਖੀ ਦਾ ਮਾਰਗ ਤੇ ਬਹੁਤ ਕਠਿਨ ਮਾਰਗ ਹੈ। ਭਾਈ ਮੰਝ ਕਹਿਣ ਲੱਗਾ, ਨਹੀਂ ਮਹਾਰਾਜ ਕਿਰਪਾ ਕਰੋ, ਹੁਣ ਮੈਂ ਤੇ ਪਿਛਲੇ ਜੀਵਨ ਤੇ ਪਸ਼ਚਾਤਾਪ ਕਰਦਾ ਹਾਂ ਕਿ ਮੈਂ ਹਿੰਦੂ ਰਾਜਪੂਤ ਘਰਾਣੇ ਵਿੱਚ ਜਨਮ ਲਿਆ ਤੇ ਮੈਂ ਆਪਣਾ ਧਰਮ ਛੱਡ ਕੇ ਸਖੀ ਸਰਵਰ ਦਾ ਮਰੀਦ ਬਣ ਗਿਆ, ਹੁਣ ਉਹ ਸਮੇਂ ਦੇ ਬਾਰੇ ਮੈਂ ਪਛਤਾ ਰਿਹਾ ਹਾਂ, ਪਰ ਹੁਣ ਮਹਾਰਾਜ ਮੈਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਇਆ ਹਾਂ ਤੇ ਕਿਰਪਾ ਕਰੋ। ਲਓ ਹੁਣ ਭਾਈ ਮੰਝ ਸਤਿਗੁਰੂ ਦੇ ਚਰਨਾਂ ਵਿੱਚ ਜਿਵੇਂ ਬੇਨਤੀ ਕਰ ਰਿਹਾ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਭਾਈ ਮੰਝ ਦੇ ਨਾਲ ਵਾਰਤਾਲਾਪ ਕਰ ਰਹੇ ਹਨ, ਉਹ ਪ੍ਰਸੰਗ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਮਰ ਹੋਏਬ ਬਿਨੈ ਸੁਨਾਇਬ। ਭਾਈ ਮੰਝ ਨੇ ਬੜੀ ਨਿਮਰਤਾ ਨਾਲ ਬੜੀ ਹਲੀਮੀ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ।
ਪ੍ਰੇਮ ਅਦਕ ਲੋਚਨ ਜਲ ਸ਼ਾਇਬ,
ਮਨ ਦੇ ਅੰਦਰ ਬਹੁਤਾ ਪ੍ਰੇਮ ਉਛੜਿਆ ਹੈ ਤੇ ਨੇਤਰਾਂ ਦੇ ਵਿੱਚ ਜਲ ਭਰ ਆਇਆ ਹੈ।
ਰੱਬ ਜੀ ਆਏ ਸਰਨ ਤੁਮਾਰੀ,
ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰਦਾ, ਹੇ ਸਤਿਗੁਰੂ ਜੀ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ।
ਦੇਹੋ ਸਿੱਖੀ ਹਮ ਲਖ ਅਧਿਕਾਰੀ,
ਮਹਾਰਾਜ ਮੈਨੂੰ ਹੁਣ ਅਧਿਕਾਰੀ ਜਾਣ ਕੇ ਕਿਰਪਾ ਕਰੋ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ।
ਬੋਲੇ ਸ੍ਰੀ ਅਰਜਨ ਸੁਖ ਧਾਮੋ।
ਲੋ ਸੁਖਾਂ ਦੇ ਘਰ ਹਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਬੋਲੇ।
ਪੂਰਬ ਸਰਬਰ ਢਾਹੋ ਮੁਕਾਮੋ।
ਕਹਿਣ ਲੱਗੇ ਦੋ ਪੀੜੀਆਂ ਤੇ ਪੈਰ ਰੱਖ ਕੇ ਪਾਰ ਨਹੀਂ ਹੋਇਆ ਜਾ ਸਕਦਾ, ਇੱਕ ਦਾ ਬਣ ਜਾਂ ਸਖੀ ਸਰਵਰ ਦਾ ਜਾਂ ਗੁਰੂ ਨਾਨਕ ਦਾ ਸਿੱਖ ਬਣ। ਜੇ ਤੂੰ ਗੁਰੂ ਨਾਨਕ ਦਾ ਸਿੱਖ ਬਣਨਾ ਹੈ ਫਿਰ ਉਹ ਸਖੀ ਸਰਵਰ ਦਾ ਮੁਕਾਮ ਜਿਹੜਾ ਉਸਦਾ ਡੇਰਾ ਯਾਦਗਾਰ ਬਣਾਈ ਉਹਨੂੰ ਢਾ ਦੇ।
ਉਹਨੇ ਆਵੋ ਸਤਿਗੁਰ ਸਰਣ ਆਈ।
ਫਿਰ ਤੂੰ ਸਾਡੀ ਸ਼ਰਨ ਵਿੱਚ ਚੱਲ ਕੇ ਆ, ਕਿਉਂ ਜੇ ਘਰ ਦੇ ਵਿੱਚ ਤੇ ਉਹ ਸਖੀ ਸਰਵਰ ਦਾ ਵੀ ਮੁਕਾਮ ਬਣਿਆ ਰਿਹਾ, ਇਧਰੋਂ ਗੁਰਸਿੱਖੀ ਵੀ ਧਾਰਨ ਕਰ ਲਈ, ਇਹ ਦੋ ਗੱਲਾਂ ਦਾ ਕੋਈ ਮੇਲ ਨਹੀਂ ਹੋ ਸਕਦਾ।
ਕਰੇ ਗੁਨਾਹ ਲਿਹੋ ਬਖਸਾਈ।
ਪਹਿਲਾਂ ਤੂੰ ਇੱਕ ਦਾ ਬਣ, ਜੇ ਸਖੀ ਸਰਵਰ ਦਾ ਬਣਨਾ ਤਾਂ ਵੀ ਤੇਰੀ ਖੁਸ਼ੀ ਹੈ, ਜੇ ਗੁਰੂ ਦਾ ਸਿੱਖ ਬਣਨਾ ਫਿਰ ਸਖੀ ਸਰਵਰ ਦਾ ਮੁਕਾਮ ਢਾ ਦੇ ਤੇ ਆ ਗੁਰੂ ਘਰ ਦੀ ਸ਼ਰਨ, ਤੈਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ ਤੇ ਸਾਰੇ ਪਿਛਲੇ ਗੁਨਾਹਾਂ ਨੂੰ ਮੁਆਫ ਕਰ ਲਵੀ।
ਵੈਗਰ ਕਰ ਸਿੱਖੀ ਕੋਈ ਅਧਿਕਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੰਝ, ਜਦੋਂ ਤੂੰ ਇੱਕ ਗੁਰੂ ਤੇ ਭਰੋਸਾ ਕਰ ਲਿਆ ਫਿਰ ਤੂੰ ਸਿੱਖੀ ਦਾ ਅਧਿਕਾਰੀ ਬਣ ਜਾਵੇਂਗਾ।
ਸਤਿਗੁਰ ਸੇਵ ਕਰੋ ਸੁਖਕਾਰੀ।
ਫਿਰ ਤੂੰ ਸਤਿਗੁਰੂ ਦੀ ਸੇਵਾ ਕਰੀ, ਪਹਿਲਾਂ ਗੁਰੂ ਵਾਲਾ ਬਣ, ਗੁਰੂ ਤੇ ਭਰੋਸਾ ਧਾਰਨ ਕਰ, ਫਿਰ ਗੁਰੂ ਘਰ ਦੀ ਸੇਵਾ ਬੜਾ ਸੁਖ ਦੇਣ ਵਾਲੀ ਉਹ ਸੇਵਾ ਕਰੀ।
ਸੁਣ ਕਰ ਬਾਕ ਮੰਜ ਘਰ ਗਏ ਹੋ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਬਚਨ ਸੁਣ ਕੇ ਭਾਈ ਮੰਝ ਆਪਣੇ ਘਰ ਚਲਾ ਗਿਆ।
ਤੁਰਕ ਮੁਕਾਮ ਸੋ ਢਾਹਤ ਭਇਓ।
ਜਾਣ ਸਾਰ ਇਸਨੇ ਲੱਕ ਬੰਨਿਆ ਤੇ ਜਿਹੜਾ ਉਹ ਸਖੀ ਸਰਵਰ ਦਾ ਮੁਕਾਮ ਬਣਾਇਆ ਸੀ, ਕੋਈ ਥੜਾ ਜਾਂ ਮਟੀ ਬਣਾਈ ਹੋਈ ਹੋਣੀ ਹੈ, ਉਹ ਸਾਰਾ ਢਾ ਦਿੱਤਾ।
ਸਰਲ ਹੋਏ ਸਤਿਗੁਰ ਸਰਨ ਆਈ।
ਸਰਲ ਸਿੱਧਾ ਹੋ ਕੇ, ਨਿਸ਼ਕਪਟ ਹੋ ਕੇ, ਪਖੰਡ ਪ੍ਰੇਮ ਛੱਡ ਕੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਪੁੱਜਿਆ।
ਆਈ ਆਸ ਇੱਕ ਮਨ ਪਾਈ।
ਕੋਈ ਆਸ ਗੁਰੂ ਦੀ ਮੰਦੇ ਵਿੱਚ ਪਾਈ ਹੈ ਤੇ ਭਾਈ ਮੰਝ ਗੁਰੂ ਮਹਾਰਾਜ ਦੇ ਪਾਸ ਦੁਬਾਰਾ ਆ ਗਿਆ।
ਤਦ ਸਤਿਗੁਰ ਦੀਨ ਸੇ ਉਪਦੇਸ਼।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਮੰਝ ਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਇਆ।
ਸਤਨਾਮ ਭਜ ਹਰ ਹੋ ਕਲੇਸ਼।
ਕਹਿਣ ਲੱਗੇ ਭਾਈ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਕਰ ਤੇ ਸਾਰੇ ਕਲੇਸ਼ਾਂ ਨੂੰ ਦੂਰ ਕਰ ਲੈ।
ਸਤਿਗੁਰ ਸੋ ਸਨਮੁਖ ਨਿਤ ਰਹੋ।
ਨਾਲ ਹੀ ਸਤਿਗੁਰੂ ਮਹਾਰਾਜ ਭਾਈ ਮੰਝ ਨੂੰ ਕਹਿਣ ਲੱਗੇ, ਭਾਈ ਮੰਝ ਠੀਕ ਹੈ, ਤੂੰ ਗੁਰਸਿੱਖ ਤੇ ਬਣ ਗਿਆ, ਗੁਰਸਿੱਖੀ ਦੀ ਦਾਤ ਵੀ ਪ੍ਰਾਪਤ ਕਰ ਲਈ, ਪਰ ਤੂੰ ਹੁਣ ਗੁਰੂ ਦਾ ਸਨਮੁਖ ਸਿੱਖ ਬਣ ਕੇ ਰਹਿਣਾ ਹੈ।
ਸੇਵੋ ਸਿੱਖਣ ਕੋ ਸੁਖ ਲਇਓ।
ਨਾਲ ਹੀ ਸਿੱਖਾਂ ਦੀ ਸੇਵਾ ਕਰਨੀ ਹੈ ਤੇ ਹੋਰ ਨਹੀਂ, ਜਿਹੜੇ ਕੋਈ ਪੀਰ ਮੁਰੀਦ ਨੇ ਉਹਨਾਂ ਦੇ ਕੋਲ ਨਹੀਂ ਜਾਣਾ, ਗੁਰਸਿੱਖਾਂ ਦੀ ਸੇਵਾ ਕਰਨੀ, ਇਹਦੇ ਨਾਲ ਤੈਨੂੰ ਲੋਕ ਤੇ ਪਰਲੋਕ ਦਾ ਸੁਖ ਮਿਲ ਜਾਵੇਗਾ।
ਅੰਤ ਕਰਨ ਸੁਧ ਹੋਏ ਜਾਏ।
ਜਦੋਂ ਤੂੰ ਨਿਰਮਾਣ ਤੇ ਨਿਸ਼ਕਾਮ ਸੇਵਾ ਕਰੇਗਾ, ਇਹਦੇ ਨਾਲ ਤੇਰਾ ਅੰਤ ਕਰਨ ਭਾਵ ਤੇਰਾ ਮਨ ਪਵਿੱਤਰ ਹੋ ਜਾਵੇਗਾ, ਸ਼ੁੱਧ ਹੋ ਜਾਵੇਗਾ। ਕਿਉਂਕਿ ਮਹਾਂਪੁਰਖ ਦੱਸਦੇ ਸਨ, ਜਦੋਂ ਕੋਈ ਸੁਕਾਮ ਸੇਵਾ ਕਰਦਾ ਹੈ ਤੇ ਫਿਰ ਉਹਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਜਿਵੇਂ ਬਾਬਾ ਆਦਮ ਜੀ ਨੇ ਪੁੱਤਰ ਦੀ ਇੱਛਾ ਨੂੰ ਲੈ ਕੇ ਸੇਵਾ ਕੀਤੀ ਤੇ ਉਹਨੂੰ ਪੁੱਤਰ ਮਿਲ ਗਿਆ। ਜੇ ਕੋਈ ਨਿਸ਼ਕਾਮ ਸੇਵਾ ਕਰਦਾ ਹੈ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਫਿਰ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਤੇ ਪਰਮੇਸ਼ਰ ਵੀ ਮਿਲ ਜਾਂਦਾ ਹੈ।
ਆਤਮ ਗਿਆਨ ਹਿਰਦੇ ਮੋਹ ਪਾਏ।
ਜਦੋਂ ਕੋਈ ਨਿਰਮਾਣ ਤੇ ਨਿਸ਼ਕਾਮ ਸੇਵਾ ਕਰਦਾ ਹੈ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ, ਫਿਰ ਸ਼ੁੱਧ ਆਤਮਾ ਦਾ ਗਿਆਨ ਵੀ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਅੰਤ ਸਮੇਂ ਮੈਂ ਬੰਦ ਨਿਕੰਧ।
ਫਿਰ ਉਹ ਗੁਰਮੁਖ ਪਿਆਰਾ ਆਉਂਦੇ ਸਮੇਂ ਵੀ ਸਾਰੇ ਜਮਾਂ ਦੇ ਬੰਧਨਾਂ ਨੂੰ ਕੱਟ ਦਿੰਦਾ ਹੈ।
ਮੁਕਤ ਹੋਏ ਕਰ ਮਿਲੋ ਆਨੰਦ।
ਮੁਕਤੀ ਪ੍ਰਾਪਤ ਕਰਕੇ ਜੋ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਉਹਦੇ ਨਾਲ ਮਿਲ ਜਾਂਦਾ ਹੈ। ਤੇ ਹਜ਼ੂਰ ਕਹਿੰਦੇ ਨੇ ਭਾਈ ਮੰਝ ਤੂੰ ਵੀ ਓ ਗੁਰੂ ਤੇ ਪੱਕਾ ਭਰੋਸਾ ਧਾਰਨ ਕਰਕੇ ਗੁਰੂ ਘਰ ਦੀ ਨਿਰਮਾਣ ਤੇ ਨਿਸਕਾਮ ਸੇਵਾ ਕਰ, ਤੇਰਾ ਅੰਤਹਿਕਰਨ ਸ਼ੁੱਧ ਹੋਵੇਗਾ, ਆਤਮ ਗਿਆਨ ਪ੍ਰਾਪਤ ਹੋ ਕੇ ਬੰਧਨ ਮੁਕਤ ਹੋ ਕੇ ਆਨੰਦ ਪ੍ਰਾਪਤ ਕਰ ਲਵੇਗਾ।
ਸਿਮਰਨ ਕਰਨ ਲੱਗੇ ਸਤਨਾਮ।
ਲਓ ਹੁਣ ਭਾਈ ਮਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਹੁਣ ਮੂਲ ਮੰਤਰ ਦਾ ਗੁਰ ਮੰਤਰ ਦਾ ਸਿਮਰਨ ਕਰਨ ਲੱਗ ਪਿਆ।
ਕਿਤਕ ਦਿਵਸ ਮੈਂ ਪਹੁੰਚੇ ਧੰਮ।
ਕਿੰਨਾ ਸਮਾਂ ਗੁਰੂ ਮਹਾਰਾਜ ਦੇ ਕੋਲ ਰਿਹਾ ਹੈ ਤੇ ਫਿਰ ਆਪਣੇ ਘਰ ਚਲਿਆ ਗਿਆ।
ਗੁਰ ਕੋ ਕਹਿਓ ਹੁਣ ਪੁੰਨ ਲਾਗਿਓ।
ਲਓ ਹੁਣ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਸੀ ਹੁਣ ਉਹਦੀ ਪਰਖ ਸ਼ੁਰੂ ਹੋਣ ਲੱਗੀ ਹੈ। ਹਜ਼ੂਰ ਕਹਿੰਦੇ ਸਨ ਭਾਈ ਗੁਰਸਿੱਖੀ ਦਾ ਰਸਤਾ ਬਹੁਤ ਕਠਿਨ ਹੈ, ਅੰਨੇਹੋ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ। ਗੁਰਸਿੱਖੀ ਦਾ ਰਸਤਾ ਖੰਡੇ ਦੀ ਤਾਰ ਤੇ ਵਾਲ ਨਾਲੋਂ ਵੀ ਮਹੀਨ ਹੈ। ਤੇ ਹੁਣ ਜਦੋਂ ਇਹ ਘਰ ਗਿਆ ਹੈ ਜੋ ਕੁਝ ਗੁਰੂ ਮਹਾਰਾਜ ਨੇ ਆਖਿਆ ਸੀ ਉਹ ਬਚਨ ਪੂਰਾ ਹੋਣ ਲੱਗਿਆ।
ਸਰਬ ਸਮਾਜ ਨਾਸ ਹੈ ਭਾਗਿਓ।
ਜੋ ਇਹਦੇ ਘਰ ਦੇ ਵਿੱਚ ਸਾਜੋ ਸਾਮਾਨ ਸੀ, ਮਾਲ ਅਸਬਾਬ ਸੀ, ਮਾਲ ਡੰਗਰ ਸੀ, ਸਾਰਾ ਹੌਲੀ ਹੌਲੀ ਨਾਸ ਹੋਣ ਲੱਗ ਪਿਆ।
ਰੰਗ ਮਹਿਕ ਧਨ ਭਇਓ ਬਿਨਾਸ।
ਇਹਦੇ ਘਰ ਦੇ ਵਿੱਚ ਘੋੜੇ ਵੀ ਸਨ, ਮੱਝਾਂ ਵੀ ਸਨ ਤੇ ਹੋਰ ਵੀ ਧਨ ਪਦਾਰਥ ਬੜਾ ਸੀ ਕਿਉਂਕਿ ਚੌਧਰੀ ਸੀ, ਸਭ ਕੁਝ ਨਾਸ ਹੋ ਗਿਆ।
ਲੱਗੇ ਸਰੀਕ ਕਰਨ ਉਪਹਾਸ।
ਤੇ ਜਿਹੜੇ ਇਸਦੇ ਹੋਰ ਸ਼ਰੀਕ ਸਨ, ਭਾਈਚਾਰਾ ਸੀ, ਉਹ ਸਾਰੇ ਇਸ ਨੂੰ ਮਖੌਲ ਕਰਨ ਲੱਗ ਪਏ, ਕਹਿਣ ਲੱਗੇ ਤੂੰ ਸਖੀ ਸਰਵਰ ਦਾ ਮੁਕਾਮ ਢਾਇਆ ਤਾਂ ਹੀ ਇਹ ਤੇਰਾ ਏਡਾ ਵੱਡਾ ਨੁਕਸਾਨ ਹੋ ਰਿਹਾ ਹੈ।
ਰਾਮ ਨਾਰ ਨਰ ਸਭ ਤਬ ਕਹਿਓ।
ਸਾਰੇ ਲੋਕ ਹੀ ਇਹ ਪੀਰ ਦੇ ਉਪਾਸ਼ਕ ਸਨ ਤੇ ਜਿਤਨੇ ਵੀ ਪਿੰਡ ਦੇ ਇਸਤਰੀ ਪੁਰਸ਼ ਸਨ ਤੇ ਸਾਰੇ ਇਹ ਗੱਲ ਚਾਰਾ ਤੌਰ ਤੇ ਕਹਿਣ ਲੱਗ ਪਏ।
ਪੀਰ ਮਾਰ ਤੇ ਸਭ ਕੁਛ ਦਹਿਓ।
ਤੇ ਪੀਰ ਦਾ ਮਰਿਆ ਹੋਇਆ, ਇਹਨੇ ਪੀਰ ਦਾ ਮੁਕਾਮ ਢਾ ਦਿੱਤਾ ਹੈ, ਇਸੇ ਕਰਕੇ ਦਾ ਸਭ ਕੁਝ ਬਰਬਾਦ ਹੋ ਗਿਆ ਹੈ।
ਗੁਰ ਕੀ ਸਿੱਖੀ ਜਬ ਤੇ ਲੀਨਾ।
ਪਿੰਡ ਦੇ ਲੋਕ ਅਕਸਰ ਇਹ ਗੱਲਾਂ ਕਰਦੇ ਨੇ ਵੀ ਜਦੋਂ ਦੀ ਭਾਈ ਮੰਝ ਨੇ ਗੁਰੂ ਦੀ ਸਿੱਖੀ ਧਾਰਨ ਕੀਤੀ ਹੈ।
ਸਭ ਤੇ ਹੋਏ ਉਹ ਸਭ ਕੇ ਸ਼ਹੀਨ।
ਉਸ ਵੇਲੇ ਤੋਂ ਅਸੀਂ ਤੇ ਵੇਖ ਰਹੇ ਹਾਂ ਇਹਦਾ ਘਰ ਦਾ ਸਾਰਾ ਸਾਜੋ ਸਾਮਾਨ, ਮਾਲ ਸੁਭਾਵ ਸਭ ਕੁਝ ਤਬਾਹ ਹੋ ਕੇ ਰਹਿ ਗਿਆ।
ਸਭ ਨੇ ਮਿਲ ਸੋ ਮੰਝ ਸਮਝਾਇਓ।
ਫਿਰ ਜਿਹੜੇ ਕੋਈ ਹੋਰ ਇਸਦੇ ਚਾਚੇ ਤਾਏ ਹੋਰ ਸ਼ਰੀਕ ਸਨ, ਉਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪੀਰ ਕੋਪ ਕਰ ਸਕਲ ਗਵਾਇਓ।
ਕਹਿੰਦੇ ਤੂੰ ਪੀਰ ਦਾ ਮੁਕਾਮ ਢਾਇਆ ਤੇ ਪੀਰ ਨੇ ਗੁੱਸੇ ਵਿੱਚ ਆ ਕੇ ਤੇਰਾ ਸਭ ਕੁਝ ਗਵਾ ਦਿੱਤਾ ਹੈ।
ਗੁਰ ਸਿੱਖੀ ਤਜ ਪੁਨ ਕਰ ਜੋਰ।
ਇਸ ਲਈ ਹੁਣ ਅਸੀਂ ਤੈਨੂੰ ਇਹ ਆਪਣੇ ਵੱਲੋਂ ਸੁਝਾਓ ਦਿੰਦੇ ਹਾਂ, ਤੂੰ ਗੁਰਸਿੱਖੀ ਤੋਂ ਕੀ ਲੈਣਾ, ਛੱਡ ਗੁਰਸਿੱਖੀ ਨੂੰ ਤੇ ਫਿਰ ਤੂੰ ਪੀਰ ਦੀ ਮਾਨ ਮਨੌਤ ਕਰ, ਦੋਵੇਂ ਹੱਥ ਜੋੜ ਕੇ ਪਿਛਲੀ ਗਲਤੀ ਮਾਫ ਕਰਵਾ ਲੈ।
ਬਖਸਾ ਤੁਜ ਕੋ ਪੀਰ ਨੇ ਹੋਰ।
ਇਸੇ ਪੀਰ ਦੀ ਜਗ੍ਹਾ ਢਾਈਏ ਹੁਣ ਜਗ੍ਹਾ ਬਣਾ ਤੇ ਨਾਲੇ ਅਰਦਾਸ ਕਰ, ਦੁਆ ਕਰ ਤੇ ਤੈਨੂੰ ਪੀਰ ਬਖਸ਼ ਦੇਵੇਗਾ।
ਹੁਣ ਤਾਂ ਮੰਝ ਨੇ ਬਾਕ ਉਚਾਰੇ।
ਹੁਣ ਭਾਈ ਮੰਝ ਦਾ ਗੁਰੂ ਮਹਾਰਾਜ ਤੇ ਅਟਲ ਭਰੋਸਾ ਸੀ, ਸੁਣ ਕੇ ਭਾਈ ਮੰਝ ਨੇ ਬਚਨ ਆਖੇ।
ਮੈਂ ਸਿੱਖ ਭਾਵ ਸਤ ਗੁਰਦੁਆਰੇ।
ਭਾਈ ਮੰਝ ਕਹਿਣ ਲੱਗਾ ਸਾਰੇ ਪਿੰਡ ਵਾਲਿਆਂ ਨੂੰ, ਭਾਈਚਾਰੇ ਨੂੰ, ਸ਼ਰੀਕਾਂ ਨੂੰ, ਕਹਿਣ ਲੱਗਾ ਕੰਨ ਖੋਲ ਕੇ ਸੁਣ ਲਵੋ ਵੀ ਮੈਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦਾ ਸਿੱਖ ਬਣ ਗਿਆ ਹਾਂ।
ਹੋਰ ਪਦਾਰਥ ਕਾਮ ਨਾ ਮੇਰੇ।
ਪਦਾਰਥਾਂ ਦੀ, ਮਾਲ ਅਸਬਾਬ ਦੀ ਤੁਸੀਂ ਗੱਲ ਕਰਦੇ ਹੋ ਤੇ ਪਹਿਲਾਂ ਹੀ ਝੂਠੇ ਨੇ, ਇਹ ਤਾਂ ਮੇਰੇ ਕਿਸੇ ਕੰਮ ਆਉਣ ਵਾਲੇ ਹੀ ਨਹੀਂ ਸਨ। ਜੇ ਮਾਲ ਡੰਗਰ ਵੀ ਮਰ ਗਿਆ, ਧਨ ਪਦਾਰਥ ਵੀ ਨਾਸ ਹੋ ਗਿਆ ਤਾਂ ਕੀ ਹੋਇਆ?
ਮੈਂ ਮੁਕਤ ਹੋਏ ਆਨੰਦ ਕਨੇਰੇ।
ਮੈਂ ਹੁਣ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੈ, ਗੁਰਸਿੱਖੀ ਦੀ ਮੰਜ਼ਲ ਬਹੁਤ ਉਚੇਰੀ ਹੈ, ਤੇ ਮੈਂ ਗੁਰੂ ਮਹਾਰਾਜ ਦੇ ਕੋਲੋਂ ਮੁਕਤੀ ਦਾ ਆਨੰਦ ਪ੍ਰਾਪਤ ਕਰ ਲਵਾਂਗਾ।
ਗੁਰ ਤੇ ਹੀ ਅਬ ਸਭ ਕਿਛ ਹੋਈ।
ਲੋ ਭਾਈ ਮੰਝ ਕਹਿਣ ਲੱਗਾ, ਮੈਂ ਤੇ ਹੁਣ ਗੁਰੂ ਤੇ ਭਰੋਸਾ ਰੱਖਿਆ ਹੋਇਆ ਹੈ, ਹੁਣ ਗੁਰੂ ਮਹਾਰਾਜ ਦੇ ਵੱਲੋਂ ਜੋ ਹੋਣਾ ਹੋਈ ਜਾਵੇ, ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ।
ਪੀਰ ਮੀਰ ਸੋ ਕਾਮ ਨਾ ਕੋਈ।
ਆ ਜਿਹੜੇ ਹੋਰ ਪੀਰ ਮੀਰ ਨੇ, ਇਹਨਾਂ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਰਹਿ ਗਿਆ।
ਪੰਚ ਗ੍ਰਾਮ ਕੇ ਸੁਣ ਸਭ ਜਾਣੇ।
ਲੋ ਜਿਹੜੇ ਪਿੰਡ ਦੇ ਹੋਰ ਪੰਚ ਸਨ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਭਾਈ ਮੰਝ ਤੇ ਗੁਰੂ ਦਾ ਸਿੱਖ ਬਣ ਗਿਆ ਹੈ,
ਮੰਝ ਮਹਾ ਮੂਰਖ ਅਗਿਆਨੀ,
ਨਾਲ ਹੀ ਉਸਨੇ ਸਖੀ ਸਰਵਰ ਦਾ ਮੁਕਾਮ ਢਾ ਦਿੱਤਾ ਹੈ, ਤੇ ਜਿਹੜੇ ਪਿੰਡ ਦੇ ਮੁਖੀਏ ਸਨ ਉਹ ਮਿਲ ਕੇ ਕਹਿਣ ਲੱਗੇ ਵੀ ਮੰਝ ਤੇ ਮਹਾ ਮੂਰਖ ਹੈ, ਮਹਾ ਪਾਗਲ ਤੇ ਅਗਿਆਨੀ ਹੋ ਗਿਆ ਹੈ।
ਸ਼ੀਨ ਲੀਨ ਗ੍ਰਿਓ ਧਨ ਸਿਰਦਾਰੀ।
ਜਿਹੜੇ ਪਿੰਡ ਦੇ ਪੰਚ ਸਨ ਉਹ ਕਹਿੰਦੇ ਅਸੀਂ ਤਾਂ ਆਪਣਾ ਸਰਪੰਚ ਹੋਰ ਨੂੰ ਬਣਾਉਣੇ, ਉਹਨਾਂ ਨੇ ਆਪਦਾ ਸਰਪੰਚ ਚੁਣ ਲਿਆ, ਇਹਦੀ ਸਰਦਾਰੀ ਵੀ ਜਾਂਦੀ ਰਹੀ। ਤੇ ਜਿਹੜੇ ਸ਼ਰੀਕ ਸਨ ਉਹਨਾਂ ਨੇ ਧਨ ਇਹਦੇ ਪਾਸੋਂ ਖੋਹ ਲਿਆ, ਤੇ ਜਿਹੜਾ ਹੋਰ ਭਾਈਚਾਰਾ ਸੀ ਕਿਉਂਕਿ ਪਰਿਵਾਰ ਇਕੱਠੇ ਰਹਿੰਦੇ ਸਨ, ਤੇ ਉਹਨਾਂ ਨੇ ਘਰ ਵੀ ਖੋਹ ਲਿਆ, ਸਭ ਕੁਝ ਖੋਹ ਕੇ ਇਸ ਨੂੰ ਨੰਗ ਕਰ ਦਿੱਤਾ।
ਸਰਬ ਸਰੀਕਣ ਦੇਨ ਨਕਾਰੀ।
ਸਾਰੇ ਸ਼੍ਰੀ ਇਕੱਠੇ ਹੋ ਗਏ ਨੇ, ਕਹਿੰਦੇ ਭਾਈ ਇਹਨੇ ਪੀਰਾਂ ਮਾਰੇ ਨੂੰ, ਆਪਾਂ ਨੀ ਹੁਣ ਪਿੰਡ ਦੇ ਵਿੱਚ ਰਹਿਣ ਦੇਣਾ। ਘਰ ਵਾਲੇ ਕਹਿੰਦੇ ਵੀ ਇਹਨੂੰ ਇਥੋਂ ਘਰੋਂ ਬਾਹਰ ਕੱਢ ਦਿਓ, ਦੇਸ਼ ਨਿਕਾਲਾ ਦੇ ਦਿਓ।
ਲੈ ਕਰ ਨਿਜ ਪਤ ਬ੍ਰਤਾ ਸੁਧਾਰਾ।
ਪਰ ਧਨ ਸੀ ਉਸ ਵੇਲੇ ਦੇ ਗੁਰਸਿੱਖ, ਭਾਵੇਂ ਸਭ ਕੁਝ ਘਰ ਕਾਠ ਬਰਬਾਦ ਹੋ ਗਿਆ, ਸਾਰਾ ਪਿੰਡ ਵੈਰੀ ਬਣ ਗਿਆ, ਤੇ ਘਰ ਪਰਿਵਾਰ ਵੀ ਸਾਰਾ ਹੁਣ ਉਹ ਵੀ ਬੇਗਾਨਾ ਹੋ ਗਿਆ। ਤੇ ਉਸ ਵੇਲੇ ਭਾਈ ਮੰਝ ਆਪਣੀ ਪਤੀ ਪ੍ਰਤਾ ਧਰਮ ਵਾਲੀ ਜਿਹੜੀ ਧਰਮ ਪਤਨੀ ਸੀ ਉਹਨੂੰ ਨਾਲ ਲੈ ਕੇ ਚੱਲ ਪਿਆ।
ਰਹਿਓ ਜਾਏ ਕਿਸ ਪੁਰੀ ਮਜਾਰਾ।
ਪਿੰਡ ਵਾਲਿਆਂ ਨੇ ਪਿੰਡ ਤੋਂ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ, ਤੇ ਹੁਣ ਭਾਈ ਮੰਝ ਕਿਸੇ ਹੋਰ ਪਿੰਡ ਵਿੱਚ ਜਾ ਕੇ ਰਹਿਣ ਲੱਗ ਪਿਆ।
ਕਾਸ ਖੋਦ ਤੈ ਵੇਚਣ ਲੱਗ ਗਿਓ।
ਹੁਣ ਹੋਰ ਤੇ ਕੋਲੇ ਨਾ ਤੇ ਮਾਇਆ ਸੀ ਨਾ ਕੋਈ ਪਦਾਰਥ ਸਨ, ਹੁਣ ਭਾਈ ਮੰਝ ਨੇ ਸੋਚਿਆ ਹੁਣ ਨਿਰਵਾਤ ਹੀ ਕਰਨਾ ਹੀ ਹੈ। ਚਲੋ ਉਹ ਕਹਿਣ ਲੱਗਾ ਵੀ ਜਿਵੇਂ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਵੀ ਜੇ ਰਾਜ ਦੇਹ ਤਾਂ ਤੁਝਾ ਹੈ ਰਾਧੀ, ਜੇ ਪਰਮੇਸ਼ਰ ਤੂੰ ਸਾਨੂੰ ਰਾਜ ਦੇ ਦੇਵੇਂ ਤਾਂ ਵੀ ਅਸੀਂ ਤੇਰਾ ਸਿਮਰਨ ਕਰਾਂਗੇ। ਕਾਸੀ ਕੋ ਹਰ ਨਾਮ ਕਢਾਈ, ਜੇ ਘਾ ਵੀ ਖੋਤਣਾ ਪੈ ਜਾਵੇ ਤਾਂ ਵੀ ਅਸੀਂ ਤੇਰਾ ਹੀ ਨਾਮ ਜਪਣਾ ਹੈ। ਇਸ ਲਈ ਹੁਣ ਭਾਈ ਮੰਝ ਨੇ ਘਾ ਖੋਦ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦਿਨ ਰਹਿ ਪ੍ਰੇਮ ਗੁਰ ਪਿਆਗਿਓ।
ਭਾਵੇਂ ਹੁਣ ਅਮੀਰੀ ਧਨ ਪਦਾਰਥ ਸਭ ਕੁਝ ਨਾਸ਼ ਹੋ ਗਿਆ ਹੈ, ਪਿੰਡ ਵਾਲਿਆਂ ਨੇ ਵੀ ਪਿੰਡੋਂ ਬਾਹਰ ਕੱਢ ਦਿੱਤਾ, ਭਾਈਚਾਰੇ ਨੇ ਸ਼ਰੀਕੇ ਨੇ ਵੀ ਭਾਂਡਾ ਸ਼ੇਕ ਦਿੱਤਾ, ਪਰ ਭਾਈ ਮੰਝ ਧਨ ਸੀ ਜਿਸਨੇ ਸਿੱਖੀ ਸਿਰਕ ਨੂੰ ਕਾਇਮ ਰੱਖਿਆ, ਤੇ ਘਾ ਖੋਦ ਖੋਦ ਕੇ ਹੁਣ ਭਾਈ ਮੰਝ ਗੁਜ਼ਾਰਾ ਕਰਦਾ, ਦਿਨ ਰਾਤ ਗੁਰੂ ਦੇ ਪ੍ਰੇਮ ਦੇ ਵਿੱਚ ਮਗਨ ਹੋਇਆ ਰਹਿੰਦਾ ਹੈ।
ਚਾਰ ਭਾਗ ਕਰ ਲਿਆਏ ਨਕੇਤ।
ਲੋਹੇ ਦਾ ਅਸੂਲ ਕੀ ਸੀ, ਜਦੋਂ ਇਹ ਘਾਹ ਵੇਚ ਕੇ ਗੁਜ਼ਾਰਾ ਕਰਦਾ ਜੋ ਕੁਝ ਇਹਨੂੰ ਉਹਦੇ ਵਿੱਚੋਂ ਲਾਭ ਹੁੰਦਾ ਹੈ, ਮਿਹਨਤ ਮਜ਼ਦੂਰੀ ਮਿਲਦੀ ਹੈ, ਉਹਦੇ ਵਿੱਚੋਂ ਚਾਰ ਹਿੱਸੇ ਤਿਆਰ ਕਰ ਲੈਂਦਾ, ਚਾਰ ਹਿੱਸੇ ਬਣਾ ਲੈਂਦਾ ਹੈ।
ਇੱਕ ਸੌ ਦੇਤ ਨੀਤ ਗੁਰ ਹੇਤ।
ਭਾਵੇਂ ਅੱਤ ਦੀ ਗਰੀਬੀ ਵੀ ਹੈ, ਪਰ ਉਹਦੇ ਵਿੱਚੋਂ ਵੀ ਜਿਹੜਾ ਚੌਥਾ ਹਿੱਸਾ ਹੈ, ਦੁਸ਼ਮਣ ਦੀ ਮਾਇਆ ਵੈਸੇ ਦਸਵਾਂ ਹਿੱਸਾ ਹੁੰਦੀ ਹੈ, ਪਰ ਇਹ ਚੌਥਾ ਹਿੱਸਾ ਗੁਰੂ ਮਹਾਰਾਜ ਦੇ ਵਾਸਤੇ ਪਹਿਲਾਂ ਹੀ ਕੱਢ ਦਿੰਦਾ ਹੈ।
ਤੀਨ ਭਾਗ ਤੇ ਕਰੇ ਗੁਜ਼ਾਰਾ।
ਇਹ ਚੌਥਾ ਹਿੱਸਾ ਦਸਵੰਧ ਗੁਰੂ ਮਹਾਰਾਜ ਦੇ ਵਾਸਤੇ ਕੱਢਦਾ, ਤੇ ਜਿਹੜੇ ਤਿੰਨ ਹਿੱਸੇ ਹੁੰਦੇ ਨੇ ਉਹਦੇ ਵਿੱਚੋਂ ਆਪਣਾ ਤੇ ਪਰਿਵਾਰ ਦਾ ਨਿਰਵਾਹ ਕਰਦਾ ਹੈ।
ਖੋਦ ਕਾਸ ਕੋ ਵੇਚ ਬਜਾਰਾ।
ਲੋ ਭਾਈ ਸਾਹਿਬ ਲਿਖਦੇ ਨੇ ਵੀ ਭਾਈ ਮੰਝ ਰੋਜ਼ ਘਾਹ ਖੋਦ ਕੇ ਲਿਆਉਂਦਾ ਤੇ ਬਾਜ਼ਾਰ ਦੇ ਵਿੱਚ ਵੇਚ ਦਿੰਦਾ, ਤੇ ਇਸ ਢੰਗ ਦੇ ਨਾਲ ਗੁਜ਼ਾਰਾ ਕਰਦਾ ਹੈ।
ਕਰਿਓ ਬਤੀਤਨ ਕੇਤਕ ਕਾਲ।
ਇਸ ਢੰਗ ਦੇ ਨਾਲ ਆਪਣੀ ਕਿਰਤ ਕਰਦਿਆਂ ਹੋਇਆ ਗਰੀਬੀ ਦੇ ਵਿੱਚ ਭਾਈ ਮੰਝ ਨੇ ਕਿੰਨਾ ਕੁ ਸਮਾਂ ਬਤੀਤ ਕੀਤਾ।
ਸਿਮਰਿਓ ਤਬ ਸ੍ਰੀ ਗੁਰੂ ਕਿਰਪਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਬੈਠੇ ਨੇ, ਪਰ ਚਾਹੇ ਕਿਤੇ ਵੀ ਬੈਠੇ ਨੇ ਸਤਿਗੁਰੂ ਅੰਤਰਜਾਮੀ ਹਨ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਕਿ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਝ ਨੂੰ ਯਾਦ ਕੀਤਾ।
ਇੱਕ ਮੇਵੜਾ ਗੁਰੂ ਬੁਲਾਇਆ ਹੋ,
ਮੇਵੜੇ ਤੋਂ ਪਾਵੇ ਅਰਦਾਸੀਆ। ਗੁਰੂ ਮਹਾਰਾਜ ਨੇ ਖਾਸ ਆਪਣਾ ਅਰਦਾਸੀਆ ਗੁਰਸਿੱਖ ਆਪਣੇ ਪਾਸ ਸੱਦਿਆ।
ਹੁਕਮ ਨਾਮ ਦੇ ਤੇ ਸਮਝਾਇਆ,
ਆਪਣੇ ਵੱਲੋਂ ਹੁਕਮਨਾਮਾ ਲਿਖ ਕੇ ਭੇਜਿਆ ਤੇ ਨਾਲ ਇਸ ਮੇਵੜੇ ਸਿੱਖ ਨੂੰ ਉਸ ਹਲਕਾਰੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ।
ਇੱਕ ਸਿੱਖ ਮੰਝ ਸੋ ਅਮਕੇ ਪੁਰ ਮੈਂ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਸਾਰਾ ਐਡਰੈਸ ਦਿੱਤਾ ਹੈ। ਕਹਿਣ ਲੱਗੇ ਇੱਕ ਮੰਝ ਨਾਮ ਕਰਕੇ ਸਾਡਾ ਸਿੱਖ ਹੈ ਤੇ ਉਹ ਫਲਾਨੇ ਪਿੰਡ ਦੇ ਵਿੱਚ ਰਹਿੰਦਾ ਹੈ।
ਪਦਾ ਪਰੀ ਨਹੀਂ ਕਸ਼ ਘਰ ਮੈਂ।
ਉਹਦੇ ਉੱਤੇ ਬੜੀ ਬਿਪਤਾ ਮੁਸੀਬਤ ਪਈ ਹੋਈ ਹੈ ਤੇ ਉਹਦੇ ਘਰ ਦੇ ਵਿੱਚ ਕੁਝ ਵੀ ਨਹੀਂ ਰਿਹਾ।
ਵੇਚਤ ਘਾਸ ਜੀਵ ਕਾ ਕਰੇ।
ਬਸ ਉਹ ਘਾਹ ਵੇਚ ਵੇਚ ਕੇ ਬੜੀ ਗਰੀਬੀ ਦੇ ਨਾਲ ਦਿਨ ਕੱਟੀ ਕਰ ਰਿਹਾ ਹੈ।
ਗਮ ਨ ਹੋਤ ਸੋ ਗੁਜਰੇ।
ਲੋਏ ਕਹਿੰਦਾ ਗਮ ਨੂੰ ਤਿਸ ਟਿਕ ਜੋ ਮਿਲ ਪਰੈ, ਤੂੰ ਉਹਦੇ ਪਾਸ ਜਾ ਤੇ ਜੇ ਜਾ ਕੇ ਤੈਨੂੰ ਮਿਲ ਪਵੇ ਤਾਂ ਉਸ ਨੂੰ ਸਾਡੇ ਵੱਲੋਂ ਇਹ ਹੁਕਮਨਾਮਾ ਦੇ ਦੇਵੀ।
ਲੇਹੋ ਰਜਤ ਪਣ ਇੱਕ ਬਿੰਸਤ ਤਹਿ।
ਉਸ ਹੁਕਮਨਾਮੇ ਦੇ ਵਿੱਚ ਕੀ ਲਿਖਿਆ ਹੋਇਆ ਸੀ ਬਈ 21 ਰੁਪਏ ਦਸਵੰਧ ਦੀ ਮਾਇਆ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਲਈ ਇਸ ਸਿੱਖ ਨੂੰ ਦੇ ਦਿਓ।
ਦੇਹੋ ਹੁਕਮਨਾਮਾ ਪੁਨ ਕਰ ਮਹਿ।
ਪਹਿਲਾਂ 21 ਰੁਪਏ ਜਿਹੜੇ ਦਸਵੰਧ ਦੀ ਮਾਇਆ ਹੈ ਗੁਰੂ ਦੀ ਕਾਰ ਭੇਟਾ ਉਹ ਲੈਣੀ ਹੈ, ਉਸ ਤੋਂ ਬਾਅਦ ਹੁਕਮਨਾਮਾ ਦੇ ਦੇਵੀ।
ਹੁਕਮ ਮੇਵੜਾ ਲੈ ਕਰ ਗਏ ਹੋ।
ਗੁਰੂ ਮਹਾਰਾਜ ਦਾ ਉਹ ਅਰਦਾਸੀਆ ਸਿੱਖ ਤੇ ਹੁਕਮਨਾਮਾ ਲੈ ਕੇ ਚੱਲਿਆ ਗਿਆ।
ਵੇਚਤ ਘਾਸ ਬਲੋਕਤ ਭਇਓ।
ਅੱਗੇ ਭਾਈ ਮੰਝ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ ਤੇ ਮੰਡੀ ਦੇ ਵਿੱਚ ਘਾਹ ਵੇਚਦਾ ਹੋਇਆ ਤੇ ਉਹ ਭਾਈ ਮੰਝ ਵੇਖ ਲਿਆ।
ਪੈਰੀ ਪਵਣ ਮੰਝ ਸੁਣਾਇਆ ਹੋ।
ਤੇ ਇਹ ਗੁਰਸਿੱਖ ਗਿਆ ਹੈ ਤੇ ਜਾ ਕੇ ਕਹਿੰਦਾ ਭਾਈ ਮੰਝ ਸਾਹਿਬ ਪੈਰੀ ਪੈਂਦਾ ਹਾਂ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਅਕਸਿੱਖੀ ਦਾ ਪਹਿਲਾ ਨਾਰਾ ਸੀ ਪੈਰੀ ਪੈਣਾ, ਪੈਰੀ ਪੈਂਦੇ ਹਾਂ ਜੀ, ਪੈਰੀ ਪੈਂਦੇ ਹਾਂ। ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਇਹ ਨਾਰਾ ਬੁਲੰਦ ਹੋਇਆ। ਫਿਰ ਕਲਗੀਧਰ ਪਾਤਸ਼ਾਹ ਨੇ 1699 ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ। ਫਿਰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤਧਾਰੀ ਸਿੰਘਾਂ ਨੂੰ ਫਤਿਹ ਦਾ ਨਾਰਾ ਬਖਸ਼ਿਸ਼ ਕੀਤਾ ਹੈ ਕਿ ਜਦੋਂ ਵੀ ਗੁਰਸਿੱਖ ਆਪਸ ਵਿੱਚ ਮਿਲਣ ਉਸ ਵੇਲੇ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲੀ ਵਾਰ ਤਾਂ ਭਾਈ ਸਾਹਿਬ ਲਿਖ ਰਹੇ ਨੇ, ਇਸ ਗੁਰਸਿੱਖ ਨੇ ਜਾ ਕੇ ਆਖਿਆ ਭਾਈ ਮੰਝ ਸਾਹਿਬ ਪੈਰੀ ਪੈਂਦਾ ਹਾਂ।
ਤੁਜ ਪਰ ਹੁਕਮ ਗੁਰੂ ਕੋ ਆਇਓ।
ਭਾਈ ਮੰਝ ਨੇ ਵੀ ਆਖਿਆ ਮੈਂ ਤੁਹਾਡੇ ਚਰਨ ਪਕੜਦਾ ਹਾਂ। ਤੇ ਇਹ ਗੱਲ ਸੁਣਨ ਸਾਰ ਤੇ ਉਸ ਸਿੱਖ ਨੇ ਦੱਸਿਆ ਕਿ ਭਾਈ ਮੰਝ ਤੇਰੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਲਿਖ ਕੇ ਭੇਜਿਆ।
ਪ੍ਰੇਮ ਤੇ ਗਦ ਗਦ ਹੋਵਾ।
ਭਾਈ ਮੰਝ ਭਾਵੇਂ ਗਰੀਬੀ ਵਿੱਚ ਦਿਨ ਕੱਟੀ ਕਰ ਰਿਹਾ ਸੀ ਪਰ ਇਹਦੇ ਮਨ ਦੇ ਵਿੱਚ ਗੁਰੂ ਦਾ ਇੰਨਾ ਪਿਆਰ ਸੀ ਤੇ ਇਹ ਬਚਨ ਸੁਣਦਿਆਂ ਸਾਰ ਬਹੁਤ ਪ੍ਰਸੰਨ ਹੋਇਆ, ਪ੍ਰੇਮ ਦੇ ਨਾਲ ਕੰਠ ਰੋਕਿਆ, ਪੁਲਕਾਵਲੀ ਖੜੀ ਹੋ ਗਈ।
ਭਾਇਓ ਪ੍ਰਸੰਨ ਗੁਰੂ ਸਿੱਖ ਜੋਵਾ।
ਜਦੋਂ ਭਾਈ ਮੰਝ ਨੇ ਗੁਰੂ ਮਹਾਰਾਜ ਦੇ ਭੇਜੇ ਮੇਵੜੇ ਸਿੱਖ ਨੂੰ ਅਰਦਾਸੀਏ ਸਿੱਖ ਨੂੰ ਦੇਖਿਆ ਤੇ ਬਹੁਤ ਹੀ ਖੁਸ਼ ਹੋਇਆ।
ਵਾਰ ਵਾਰ ਕਰ ਨਮੋ ਉਚਾਰੇ।
ਉਸ ਗੁਰਸਿੱਖ ਦੇ ਚਰਨਾਂ ਤੇ ਵਾਰ ਵਾਰ ਮੱਥਾ ਟੇਕਦਾ ਵੀ ਧੰਨ ਹੈ ਸਤਿਗੁਰੂ ਜਿਨ੍ਹਾਂ ਨੇ ਮੈਨੂੰ ਗਰੀਬ ਨੂੰ ਯਾਦ ਕੀਤਾ ਹੈ।
ਧੰਨ ਧੰਨ ਵੱਡ ਭਾਗ ਹਮਾਰੇ।
ਧੰਨ ਹਨ ਮੇਰੇ ਬਹੁਤ ਵੱਡੇ ਭਾਗ ਜਿਸਦਾ ਸਦਕਾ ਗੁਰੂ ਮਹਾਰਾਜ ਨੇ ਯਾਦ ਹੀ ਨਹੀਂ ਕੀਤਾ ਬਲਕਿ ਆਪਣਾ ਖਾਸ ਸਿੱਖ ਭੇਜਿਆ ਤੇ ਹੁਕਮਨਾਮਾ ਦਿੱਤਾ ਹੈ।
ਜਿਸ ਤੇ ਸਤਿਗੁਰ ਸਿਮਰਿਓ ਮੋਹੇ।
ਉਸ ਵੇਲੇ ਭਾਈ ਮੰਝ ਕਹਿਣ ਲੱਗਿਆ ਗੁਰਸਿੱਖਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਕਿਸ ਤਰ੍ਹਾਂ ਯਾਦ ਕੀਤਾ ਹੈ, ਹੁਕਮਨਾਮੇ ਵਿੱਚ ਕੀ ਲਿਖਿਆ ਹੋਇਆ ਉਹ ਮੈਨੂੰ ਦਿਖਾ ਦਿਓ।
ਹੁਕਮ ਦਿਖਾਵੋ ਮਮ ਸੁਖ ਹੋਏ।
ਜਦੋਂ ਮੈਂ ਗੁਰੂ ਮਹਾਰਾਜ ਦਾ ਲਿਖਿਆ ਹੋਇਆ ਹੁਕਮਨਾਮਾ ਦੇਖਾਂਗਾ ਪੜ੍ਹਾਂਗਾ ਤੇ ਮੇਰੇ ਮਨ ਨੂੰ ਸ਼ਾਂਤੀ ਸੁਖ ਪ੍ਰਾਪਤ ਹੋਵੇਗਾ।
ਹੇਰ ਹੇਰ ਦ੍ਰਿਗ ਸੀਤਲ ਕਰਾਂ।
ਵੀ ਮੈਨੂੰ ਹੁਕਮਨਾਮਾ ਦਿਖਾਓ ਗੁਰੂ ਮਹਾਰਾਜ ਦਾ ਕੀ ਹੁਕਮ ਹੈ ਤੇ ਮੈਂ ਉਸਨੂੰ ਵੇਖ ਵੇਖ ਕੇ ਪਹਿਲਾਂ ਆਪਣੀਆਂ ਅੱਖਾਂ ਨੂੰ ਠੰਡੀਆਂ ਕਰਾਂਗਾ ਤੇ ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ।
ਉਹਨਾਂ ਜਿਮ ਲਿਖਿਓ ਸੀਸ ਤਿਸ ਧਰੋ,
ਜੋ ਕੁਝ ਗੁਰੂ ਮਹਾਰਾਜ ਨੇ ਹੁਕਮਨਾਮੇ ਵਿੱਚ ਲਿਖਿਆ ਹੋਵੇਗਾ ਤੇ ਮੈਂ ਉਹਨੂੰ ਸਿਰ ਮੱਥੇ ਤੇ ਮੰਨਾਂਗਾ।
ਸੁਣਤ ਨੇਵੜੇ ਕੀਨ ਬਖਾਨ,
ਸੁਣ ਕੇ ਉਸ ਅਰਦਾਸੀਏ ਸਿੱਖ ਨੇ ਹਲਕਾਰੇ ਨੇ ਆਖਿਆ,
ਦੇਹੋ ਰਜਤਪਣ ਕੀ ਸੁਆਨ ਆਨ।
ਗੁਰੂ ਮਹਾਰਾਜ ਨੇ ਮੈਨੂੰ ਇਹ ਕਹਿ ਕੇ ਭੇਜਿਆ ਹੈ ਵੀ ਪਹਿਲਾਂ 21 ਰੁਪਏ ਦਰਸ਼ਨੀ ਭੇਟਾ ਦੇ ਲੈਣੇ ਨੇ ਫਿਰ ਇਹ ਹੁਕਮਨਾਮਾ ਦੇਣਾ ਹੈ।
ਇਹੋ ਹੁਕਮਨਾਮਾ ਪੁੰਨ ਪਾਸ਼ੇ,
ਪਹਿਲਾਂ 21 ਰੁਪਏ ਦਾ ਇੰਤਜ਼ਾਮ ਕਰ, ਉਸ ਤੋਂ ਬਾਅਦ ਇਹ ਗੁਰੂ ਦਾ ਹੁਕਮਨਾਮਾ ਲੈ ਲਵੇ।
ਗੁਰ ਆਗਿਆ ਇਮ ਹੈ ਸੁਖ ਬਾਂਸ਼ੇ,
ਮੇਵੜਾ ਸੇ ਕਹਿੰਦਾ ਵੀ ਗੁਰੂ ਮਹਾਰਾਜ ਦੀ ਇਸੇ ਤਰ੍ਹਾਂ ਆਗਿਆ ਹੈ, ਜੇ ਤੂੰ ਸੁਖ ਚਾਹੁੰਦਾ ਤੇ ਫਿਰ 21 ਰੁਪਏ ਲੈ ਕੇ ਆ ਤੇ ਫਿਰ ਹੁਕਮਨਾਮਾ ਲੈ ਸਕਦਾ।
ਸੁਣਤ ਮੰਜ ਅਤ ਉਤਸਵ ਠਾਟੇ,
ਤੇ ਸੁਣ ਕੇ ਭਾਈ ਮੰਜ ਭਾਵੇਂ ਗਰੀਬੀ ਵਿੱਚ ਦਿਨ ਕੱਟ ਰਿਹਾ ਸੀ, ਕੋਈ ਮਨ ਦੇ ਵਿੱਚ ਉਦਾਸੀ ਨਹੀਂ ਆਈ, ਕਦੀ ਗਮ ਨਹੀਂ ਆਇਆ ਤੇ ਬਲਕਿ ਬੜਾ ਉਤਸ਼ਾਹ ਭਾਈ ਮੰਜ ਦੇ ਮਨ ਵਿੱਚ ਪੈਦਾ ਹੋਇਆ।
ਸਤਿਗੁਰ ਮਿਲਤ ਸੀਸ ਸੇ ਸਾਟੇ,
ਭਾਈ ਮੰਜ ਦੀ ਸੋਚਣੀ ਕਿੰਨੀ ਉੱਚੀ ਹੈ, ਕਹਿੰਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸਿਰ ਦੇ ਬਦਲੇ ਭਾਵ ਸਿਰ ਦੇ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਇਹੋ ਤੋਂ ਅਲਪ ਬਾਤ ਹੈ ਕਹਾਂ,
21 ਰੁਪਏ ਭਲਾ ਕਿਤਨੀ ਕੁ ਵੱਡੀ ਗੱਲ ਹੈ ਤੇ ਬਹੁਤ ਛੋਟੀ ਜਿਹੀ ਗੱਲ ਹੈ ਵੀ ਗੁਰਸੇ ਕਹਿੰਦਾ 21 ਰੁਪਏ ਪਹਿਲਾਂ ਦਰਸ਼ਨੀ ਭੇਟਾ ਦਿਓ ਗੁਰੂ ਮਹਾਰਾਜ ਦੇ ਲਈ, ਫਿਰ ਇਹ ਹੁਕਮਨਾਮਾ ਮਿਲ ਸਕਦਾ ਹੈ।
ਸੌਦਾ ਅੰਮ੍ਰਿਤ ਮੇਲ ਲੱਗ ਹਾਂ,
ਕਿਉਂਕਿ ਸੌਦਾ ਤੇ ਬਹੁਤ ਵੱਡਾ ਹੈ, ਗੁਰੂ ਮਹਾਰਾਜ ਦੀ ਖੁਸ਼ੀ ਦਾ ਮਸਲਾ ਹੈ ਪਰ ਇਸਦੀ ਜਿਹੜੀ ਕੀਮਤ ਹੈ ਬਹੁਤ ਥੋੜੀ ਹੈ।
ਸਦਨ ਮੇਵੜੇ ਕੋਲੇ ਗਏਓ,
ਭਾਈ ਮੰਜ ਤੇ ਉਸ ਅਰਦਾਸੀਏ ਸਿੱਖ ਨੂੰ ਗੁਰੂ ਮਹਾਰਾਜ ਦੇ ਸਿੱਖ ਨੂੰ ਘਰ ਦੇ ਵਿੱਚ ਲੈ ਗਿਆ ਹੈ।
ਨਿਜ ਦਾਰਾ ਸੰਗ ਭਾਗਤ ਪਇਓ,
ਤੇ ਜਿਹੜੀ ਆਪਣੀ ਧਰਮ ਪਤਨੀ ਸੀ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਿਆ,
ਹਮ ਪਰ ਗੁਰ ਕੋ ਹੁਕਮ ਸੁਆਇਓ,
ਕਹਿਣ ਲੱਗਾ ਵੀ ਦੇਖ ਆਪਣੇ ਆਪਾਂ ਨੂੰ ਗੁਰੂ ਮਹਾਰਾਜ ਨੇ ਯਾਦ ਕੀਤਾ ਹੈ ਤੇ ਨਾਲ ਹੀ ਗੁਰੂ ਮਹਾਰਾਜ ਨੇ ਆਪਾਂ ਨੂੰ ਹੁਕਮਨਾਮਾ ਲਿਖ ਕੇ
ਭੇਜਿਆ
ਵੀ ਨਾਲ ਹੈ ਵੀ 21 ਰੁਪਏ ਦਰਸ਼ਨੀ ਭੇਟਾ ਦੇ ਦੇਣੇ ਪੈਣਗੇ, ਉਸ ਤੋਂ ਬਿਨਾਂ ਗੁਰੂ ਮਹਾਰਾਜ ਦਾ ਹੁਕਮਨਾਮਾ ਸਾਨੂੰ ਨਹੀਂ ਮਿਲ ਸਕਦਾ।
ਕਹੋ ਅਬ ਕੌਣ ਯਤਨ ਕੋ ਕੀਜੈ,
ਲਓ ਹੁਣ ਇਹ ਭਾਈ ਮੰਜ ਘਰ ਵਾਲੀ ਨਾਲ ਸਲਾਹ ਮਸ਼ਵਰਾ ਕਰਦਾ ਹੈ ਵੀ ਦੱਸ ਹੁਣ ਆਪਾਂ ਕਿਹੜਾ ਯਤਨ ਕਰੀਏ।
ਜੇਕਰ ਧਨ ਤੇ ਹੇਰ ਸੋਲੀਜ ਹੈ,
21 ਰੁਪਏ ਦਾ ਇੰਤਜ਼ਾਮ ਤੇ ਕਰਨਾ ਹੀ ਪੈਣਾ ਹੈ, ਇਸ ਤੋਂ ਬਿਨਾਂ ਗੁਰੂ ਮਹਾਰਾਜ ਦਾ ਹੁਕਮਨਾਮਾ ਨਹੀਂ ਮਿਲੇਗਾ। ਜੇ ਹੁਕਮਨਾਮਾ ਨਾ ਮਿਲਿਆ ਤੇ ਸਾਨੂੰ ਕੀ ਪਤਾ ਲੱਗੇਗਾ ਗੁਰੂ ਮਹਾਰਾਜ ਨੇ ਸਾਨੂੰ ਕੀ ਬਚਨ ਕੀਤੇ ਨੇ, ਤੇ ਜੇ ਪਤਾ ਨਹੀਂ ਲੱਗੇਗਾ ਉਹਨਾਂ ਤੇ ਅਮਲ ਕਿਵੇਂ ਹੋਵੇਗਾ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਕਿਵੇਂ ਮਿਲਣਗੀਆਂ।
ਸੁਣ ਸਿੱਖਣੀ ਤੇ ਧੀਰਜ ਦੇਣ,
ਉਹੀ ਗੱਲ ਸੁਣ ਕੇ ਜਿਹੜੀ ਭਾਈ ਮੰਝ ਦੀ ਘਰ ਵਾਲੀ ਸੀ ਉਹ ਵੀ ਬੜੀ ਗੁਰਸਿੱਖ ਦੀ ਗੁਰਸਿੱਖ ਘਰਾਣੇ ਦੀ ਸੀ ਤੇ ਉਹਨੇ ਵੀ ਨਾਲ ਹੀ ਭਾਈ ਮੰਝ ਦੇ ਗੁਰਸਿੱਖੀ ਧਾਰਨ ਕਰ ਲਈ ਤੇ ਉਹਨੇ ਆਪਣੇ ਪਤੀ ਭਾਈ ਮੰਝ ਨੂੰ ਦਿਲਾਸਾ ਦਿੱਤਾ,
ਸੁਗਮ ਬਾਤ ਕੋ ਕਿਉਂ ਚਿੰਤਾ ਕੀਨ,
ਕਹਿਣ ਲੱਗੇ ਭਾਈ ਮੰਝ ਸਾਹਿਬ ਤੁਸੀਂ ਪਤੀ ਪਰਮੇਸ਼ਰ ਹੋ, ਕੀ ਹੋ ਗਿਆ ਜੇ ਸਾਡੇ ਘਰ ਗਰੀਬੀ ਵੀ ਆ ਗਈ ਹੈ ਤੇ ਉਧਰ ਗੁਰੂ ਮਹਾਰਾਜ ਨੇ ਸਾਡੀ ਪਰਖ ਲਈ ਹੁਕਮਨਾਮਾ ਭੇਜਿਆ, 21 ਰੁਪਏ ਦਰਸ਼ਨੀ ਭੇਟਾ ਦੇ ਮੰਗ ਰਹੇ ਨੇ ਤੇ ਬੜੀ ਸੌਖੀ ਜਿਹੀ ਗੱਲ ਹੈ, ਆਪਾਂ ਕੋਈ ਨਾ ਕੋਈ ਇਹਦਾ ਜ਼ਰੂਰ ਹੱਲ ਕਰ ਲੈਨੇ ਹਾਂ।
ਅੰਬਰੇ ਕੰਨਿਆ ਹੈ ਕੁਮਾਰੀ,
ਉਹ ਹੱਲ ਕੀ ਹੈ? ਲਓ ਹੁਣ ਉਹ ਭਾਈ ਮੰਝ ਨੂੰ ਉਹਦੀ ਘਰਵਾਲੀ ਸਲਾਹ ਦਿੰਦੀ ਹੈ, ਇਸ ਗੱਲ ਨੂੰ ਤੁਸੀਂ ਕੋਈ ਹੋਰ ਦੂਸਰੇ ਰੂਪ ਦੇ ਵਿੱਚ ਨਹੀਂ ਲੈਣਾ ਬਲਕਿ ਗੁਰੂ ਮਹਾਰਾਜ ਦੇ ਪਿਆਰ ਨੂੰ ਮੁੱਖ ਰੱਖ ਕੇ ਭਾਈ ਮੰਝ ਦੀ ਸੇਵਾ ਤੇ ਉਹਦੀ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਇਹਦੀ ਘਰਵਾਲੀ ਕਹਿੰਦੀ ਹੈ ਵੀ ਆਪਣੀ ਜਿਹੜੀ ਘਰੇ ਬੇਟੀ ਹੈ, ਆਪਣੀ ਧੀ ਹੈ, ਉਹ ਇਸ ਵੇਲੇ ਜਵਾਨ ਹੋ ਚੁੱਕੀ ਹੈ,
ਤੇ ਚਾਹਤ ਜੇ ਘਰ ਸਰਦਾਰੀ,
ਲੋ ਉਹ ਹੁਣ ਕੋਈ ਉਸੇ ਪਿੰਡ ਦੇ ਵਿੱਚ ਕੋਈ ਹੋਰ ਗੁਰਸਿੱਖ ਚੰਗਾ ਸਰਮਾਏਦਾਰ ਸੀ, ਚੰਗਾ ਜ਼ਿਮੀਂਦਾਰ ਸੀ, ਇਹ ਜਿਹੜਾ ਪਰਿਵਾਰ ਸੀ ਕਿਉਂਕਿ ਹੁਣ ਗਰੀਬ ਸੀ ਤੇ ਇਹਨਾਂ ਨੂੰ ਉਹਨਾਂ ਦੇ ਘਰੇ ਕੋਈ ਨਾ ਕੋਈ ਕੰਮ ਕਾਰ ਕੋਈ ਮਜ਼ਦੂਰੀ ਕਰਨ ਵਾਸਤੇ ਉਹ ਬੁਲਾ ਲੈਂਦਾ ਸੀ ਤੇ ਉਹ ਜਿਹੜਾ ਮਾਇਆ ਤਾਰੀ ਗੁਰਸਿੱਖ ਪਿੰਡ ਦਾ ਸਰਦਾਰ ਸੀ, ਉਹਦੇ ਘਰੇ ਸੰਤਾਨ ਨਹੀਂ ਸੀ ਤੇ ਇਸ ਲਈ ਉਹ ਚਾਹੁੰਦਾ ਸੀ ਕਿ ਜੇ ਭਾਈ ਮੰਝ ਆਪਣੀ ਬੇਟੀ ਦਾ ਰਿਸ਼ਤਾ ਮੈਨੂੰ ਕਰ ਦੇਵੇ ਤੇ ਫਿਰ ਇਹਦੇ ਨਾਲ ਨਾਲੇ ਇਹਨਾਂ ਦੀ ਗਰੀਬੀ ਦਾ ਮੀ ਦਾ ਮਸਲਾ ਹੱਲ ਹੋ ਜਾਂਦਾ ਹੈ ਤੇ ਨਾਲੇ ਮੇਰੀ ਪੁੱਤਰ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ। ਇਸ ਖਿਆਲ ਦੇ ਨਾਲ ਉਹ ਘਰ ਵਾਲੀ ਕਹਿਣ ਲੱਗੀ ਵੀ ਆਪਣੀ ਨੌਜਵਾਨ ਲੜਕੀ ਆਪਾਂ ਗੁਰੂ ਮਹਾਰਾਜ ਦੇ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਨਾ, ਤੇ ਜਿਹਦੇ ਘਰ ਦੇ ਵਿੱਚ ਆਪਾਂ ਕੰਮ ਕਾਰ ਕਰਦੇ ਹਾਂ ਤੇ ਉਹ ਵੀ ਚਾਹੁੰਦਾ ਵੀ ਜੇ ਮੈਨੂੰ ਇਹ ਲੜਕੀ ਦਾ ਰਿਸ਼ਤਾ ਕਰ ਦੇਣ ਤੇ ਬਹੁਤ ਅੱਛੀ ਗੱਲ ਹੋ ਸਕਦੀ ਲੱਗਦੀ ਹੈ।
ਜਿਤਕ ਮੇਵੜਾ ਜਾਚਹਿ ਦਰਬ,
ਨਾਲ ਹੀ ਘਰ ਵਾਲੀ ਕਹਿਣ ਲੱਗੀ ਆਪਾਂ ਸਿਦਕ ਰੱਖਣਾ, ਆਪਾਂ ਧੀ ਨੂੰ ਵੇਚਣਾ ਨਹੀਂ। ਤੇ ਜਿੰਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧਨ ਮੰਗਿਆ 21 ਰੁਪਏ ਦਰਸ਼ਨੀ ਭੇਟਾ ਦੇਣੇ ਨਾ, ਆਪਾਂ 21 ਰੁਪਏ ਤੋਂ ਵੱਧ ਇੱਕ ਪੈਸਾ ਵੀ ਉਸਦੇ ਪਾਸੋਂ ਨਹੀਂ ਲੈਣਾ।
ਰੱਖੋ ਸਿੱਖੀ ਲੈ ਦਿਓ ਸਰਬ,
ਲੋ ਆਪਾਂ ਆਪਣੀ ਲੜਕੀ ਦਾ ਰਿਸ਼ਤਾ ਉਸ ਅਮੀਰ ਸਿੱਖ ਸਰਦਾਰ ਦੇ ਘਰੇ ਕਰ ਦਿੰਦੇ ਹਾਂ ਤੇ 21 ਰੁਪਏ ਉਹਦੇ ਕੋਲੋਂ ਲੈ ਕੇ ਤੇ ਆਪਾਂ ਆਪਣੀ ਗੁਰਸਿੱਖੀ ਨੂੰ ਕਾਇਮ ਰੱਖ ਲਈਏ ਤੇ ਇਹ ਸੌਦਾ ਆਪਾਂ ਨੂੰ ਬਹੁਤ ਵਧੀਆ ਜਾਪਦਾ ਹੈ।
ਇਹੋ ਕੰਨਿਆ ਵਡਭਾਗ ਸੁਹਾਈ,
ਇਹ ਜਿਹੜੀ ਸਾਡੀ ਲੜਕੀ ਹੈ, ਸਾਡੀ ਬੇਟੀ ਹੈ, ਸਾਡੀ ਆਪਣੀ ਧੀ ਹੈ, ਇਹ ਵੀ ਬਹੁਤ ਵੱਡੀਆਂ ਭਾਗਾਂ ਵਾਲੀ ਹੈ।
ਗੁਰੂ ਅਰਥ ਜੇ ਹੋਏ ਸਗਾਈ,
ਕਿਉਂਕਿ ਹੁਣ ਸਾਡੇ ਘਰੇ ਤੇ ਗਰੀਬੀ ਹੈ, 21 ਰੁਪਏ ਵੀ ਸਾਡੇ ਪਾਸ ਤਾਂ ਨਹੀਂ ਹਨ, ਪਰ 21 ਰੁਪਇਆ ਬਦਲੇ ਆਪਾਂ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੰਦੇ ਹਾਂ ਤੇ ਉਹ ਸਰਦਾਰ ਕੋਲੋਂ ਆਪਾਂ 21 ਰੁਪਏ ਲੈ ਕੇ ਗੁਰੂ ਮਹਾਰਾਜ ਨੂੰ ਦੇ ਦੇਈਏ ਤੇ ਆਪਣੀ ਸਿੱਖੀ ਬਚ ਜਾਵੇਗੀ।
ਇਮ ਕਹਿ ਤਿੰਨ ਕੇ ਗ੍ਰਹਿ ਚੱਲ ਗਏ,
ਇਉਂ ਭਾਈ ਮੰਝ ਨੂੰ ਕਹਿ ਕੇ ਤੇ ਆਪ ਹੁਣ ਉਸ ਜਿਹੜਾ ਜਿਸ ਘਰ ਦੇ ਵਿੱਚ ਕੰਮ ਕਰਦੇ ਸਨ ਮਿਹਨਤ ਮਜ਼ਦੂਰੀ ਦਾ ਤੇ ਉਹਨਾਂ ਦੇ ਘਰ ਚਲੀ ਗਈ।
ਇਉਂ ਸੰਬੰਧ ਖੁਸ਼ੀ ਵੱਡ ਭਾਈ,
ਉਹਦੇ ਨਾਲ ਗੱਲ ਕੀਤੀ ਵੀ ਸਾਡੀ ਲੜਕੀ ਜਵਾਨ ਹੈ, ਅਸੀਂ ਉਹਦਾ ਰਿਸ਼ਤਾ ਕਰਨਾ ਚਾਹੁੰਦੇ, ਤੇਰੀ ਕੀ ਸਲਾਹ ਹੈ? ਇਹ ਪਹਿਲਾਂ ਹੀ ਚਾਹੁੰਦਾ ਸੀ ਵੀ ਇਹ ਬੜੀ ਚੰਗੇ ਗੁਰਸਿੱਖ ਘਰਾਣੇ ਦੀ ਲੜਕੀ ਹੈ, ਹੋਣਹਾਰ ਹੈ, ਸਿਆਣੀ ਹੈ, ਆਗਿਆਕਾਰ ਹੈ, ਤੇ ਉਹ ਕਹਿੰਦਾ ਵੀ ਮੈਨੂੰ ਪ੍ਰਵਾਨ ਹੈ। ਤੇ ਇਹਨਾਂ ਨੇ ਫਿਰ ਜਦੋਂ ਉਸਨੇ ਹਾਮੀ ਭਰੀ ਹੈ, ਹਾਂ ਕੀਤੀ ਹੈ, ਤੇ ਸਾਰੇ ਪਰਿਵਾਰ ਵਿੱਚ ਬੜੀ ਖੁਸ਼ੀ ਹੋਈ।
ਐਬੋ ਜਿਤਕ ਤਿਤਕ ਧਨ ਲਿਆਈ,
21 ਰੁਪਏ ਦੇਣੇ ਸਨ ਨਾ ਗੁਰਸਿੱਖ ਨੂੰ ਤੇ ਉਹਨੂੰ ਕਹਿ ਕੇ ਵੀ ਸਾਡਾ ਤੇ ਤੇਰਾ ਰਿਸ਼ਤਾ ਪੱਕਾ ਹੋ ਗਿਆ ਤੇ 21 ਰੁਪਏ ਸਾਨੂੰ ਚਾਹੀਦੇ ਨੇ, ਉਹ ਤੂੰ ਸਾਨੂੰ ਦੇ ਦੇ ਤੇ ਸਮਾਂ ਪਾ ਕੇ ਅਸੀਂ ਆਪਣੀ ਲੜਕੀ ਦਾ ਵਿਆਹ ਤੇਰੇ ਨਾਲ ਕਰ ਦੇਵਾਂਗੇ।
ਪਾਤੇ ਆ ਗਏ ਤਰ ਚਿੰਤ ਮਟਾਏ,
ਭਾਈ ਮੰਝ ਦੇ ਘਰ ਵਾਲੀ 21 ਰੁਪਏ ਲੈ ਕੇ ਆਪਣੇ ਪਤੀ ਅੱਗੇ ਲਿਆ ਕੇ ਰੱਖ ਦਿੱਤੇ ਤੇ ਕਹਿਣ ਲੱਗੀ ਲਓ ਹੁਣ ਤੁਸੀਂ ਚਿੰਤਾ ਛੱਡੋ ਤੇ ਗੁਰੂ ਦਾ ਹੁਕਮਨਾਮਾ ਪ੍ਰਾਪਤ ਕਰ ਲਵੋ।
ਫੇਰ ਦਰਬ ਕੋ ਲੈ ਕਰ ਹੱਥ,
ਭਾਈ ਮੰਝ ਨੇ 21 ਰੁਪਏ ਜਿਹੜੇ ਇਸਦੇ ਘਰ ਵਾਲੀ ਲੈ ਕੇ ਆਈ ਸੀ ਉਹ ਆਪਣੇ ਹੱਥ ਵਿੱਚ ਲੈ ਲਏ।
ਤੇ ਮੇਵੜੇ ਕੋਟਿਕ ਮਾਥ,
ਜਿਹੜਾ ਅਰਦਾਸੀਆ ਸਿੱਖ ਆਇਆ ਸੀ ਪਹਿਲਾਂ ਉਸਦੇ ਚਰਨਾਂ ਤੇ ਮੱਥਾ ਟੇਕਿਆ ਤੇ ਫਿਰ 21 ਰੁਪਏ ਦਰਸ਼ਨੀ ਭੇਟਾ ਦੇ ਹੁਕਮਨਾਮੇ ਦੇ ਦਿੱਤੇ।
ਲੀਨ ਹੁਕਮ ਨਾਮ ਅਨੰਦਿਓ,
ਮਹਾਰਾਜ ਦਾ ਹੁਕਮਨਾਮਾ ਪ੍ਰਾਪਤ ਕਰ ਲਿਆ ਤੇ ਭਾਈ ਮੰਝ ਬੜਾ ਹੀ ਆਨੰਦਿਤ ਹੋਇਆ, ਬਹੁਤ ਪ੍ਰਸੰਨ ਹੋਇਆ।
ਧਰ ਕਰ ਮਸਤਕ ਪੁਨ ਪੁਨ ਬੰਦਿਓ,
ਮਹਾਰਾਜ ਦੇ ਹੁਕਮਨਾਮੇ ਦਾ ਇੰਨਾ ਸਤਿਕਾਰ ਕੀਤਾ, ਉਹਨੂੰ ਬਾਰ ਬਾਰ ਸਿਰ ਤੇ ਲਾਉਂਦਾ ਹੈ, ਸਿਰ ਤੇ ਰੱਖਦਾ ਤੇ ਬਾਰ ਬਾਰ ਉਸਨੂੰ ਮੱਥਾ ਟੇਕਦਾ ਹੈ।
ਆਤ ਪ੍ਰਸੰਨਤਾ ਚਿਤ ਉਪਜਾਏ,
ਤੇ ਭਾਈ ਮੰਝ ਨੇ ਆਪਣੇ ਮਨ ਦੇ ਵਿੱਚ ਬੜੀ ਪ੍ਰਸੰਨਤਾ ਪੈਦਾ ਕੀਤੀ ਹੈ।
ਜਨ ਗੁਰ ਮਿਲੇ ਪ੍ਰੇਮ ਅਧਿਕਾਈ,
ਬਸ ਗੁਰੂ ਦਾ ਹੁਕਮਨਾਮਾ ਕੀ, ਇਹਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਗੁਰੂ ਮਹਾਰਾਜ ਹੀ ਮੇਰੇ ਕੋਲ ਆ ਗਏ ਨੇ, ਤੇ ਇਸ ਤਰ੍ਹਾਂ ਬਹੁਤ ਮਨ ਵਿੱਚ ਪ੍ਰਸੰਨ ਹੋਇਆ।
ਬਹੁਰੋ ਘਾਸ ਵੇਚ ਕਰ ਆਇਓ,
ਫਿਰ ਦੁਬਾਰਾ ਇਉਂ ਗੁਰਸਿੱਖ ਨੂੰ 21 ਰੁਪਏ ਦੇ ਕੇ ਹੁਕਮਨਾਮਾ ਲੈ ਲਿਆ, ਉਹਦਾ ਸਤਿਕਾਰ ਕੀਤਾ, ਸੰਭਾਲ ਕੇ ਰੱਖਿਆ ਤੇ ਫਿਰ ਘਾਹ ਵੇਚਣ ਵਾਸਤੇ ਫਿਰ ਚਲਿਆ ਗਿਆ ਤੇ ਘਾਹ ਵੇਚ ਕੇ ਜੋ ਕੁਝ ਲਿਆਇਆ ਸੀ
ਅਣਕ ਪ੍ਰਕਾਰ ਆਹਾਰ ਖਵਾਇਆ।
ਉਸ ਵੇਲੇ ਹੁਣ ਇਹ ਰੁਪਏ ਦੀ ਕੀਮਤ ਬਹੁਤ ਹੁੰਦੀ ਸੀ, 21 ਰੁਪਏ ਵੀ ਤੇ ਉਹ ਕਿਸੇ ਦੇ ਘਰ ਦੇ ਵਿੱਚ ਇਕੱਠੇ ਕਰਨੇ ਬਹੁਤ ਔਖੀ ਗੱਲ ਹੁੰਦੀ ਸੀ, ਪੁਰਾਣੇ ਜ਼ਮਾਨੇ ਦੀ ਗੱਲ ਹੈ। ਤੇ ਫਿਰ ਉਹ ਘਾਹ ਵੇਚ ਕੇ ਜੋ ਕੁਝ ਉਸਨੂੰ ਮਿਲਿਆ ਤੇ ਉਹਦੇ ਨਾਲ ਗੁਰਸਿੱਖ ਦੇ ਵਾਸਤੇ ਲੰਗਰ ਤਿਆਰ ਕੀਤਾ ਤੇ ਉਹਨੂੰ ਬੜੇ ਪ੍ਰੇਮ ਦੇ ਨਾਲ ਛਕਾਇਆ।
ਜਿਸ ਮੈਂ ਸੇਵਾ ਕੀਨ ਬਣਾਏ,
ਉਹ ਗੁਰਸਿੱਖ ਰਾਤ ਵੀ ਇਹਨਾਂ ਦੇ ਘਰੇ ਠਹਿਰਿਆ ਤੇ ਐਨ ਚੰਗੀ ਤਰ੍ਹਾਂ ਬਣਾ ਸਵਾਰ ਕੇ ਭਾਈ ਮੰਝ ਨੇ ਇਹਦੇ ਘਰ ਵਾਲੀ ਨੇ ਉਸ ਗੁਰਸਿੱਖ ਦੀ ਸੇਵਾ ਕੀਤੀ।
ਗੁਰੂ ਵਾਰਤਾ ਬੂਝ ਰਹਾਏ,
ਨਾਲ ਗੁਰੂ ਮਹਾਰਾਜ ਦੀਆਂ ਸਾਰੀਆਂ ਗੱਲਾਂ ਬਾਤਾਂ, ਕਿਵੇਂ ਸੇਵਾ ਹੋ ਰਹੀ ਹੈ, ਕਿੰਨੀ ਕੁ ਹੋ ਗਈ, ਕਿੰਨੀ ਰਹਿੰਦੀ ਹੈ, ਕਿਵੇਂ ਕਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਨਿਹਾਲ ਕਰਦੇ ਨੇ, ਉਹ ਸਾਰੀ ਗੁਰੂ ਮਹਾਰਾਜ ਦੀ ਕਥਾ ਵਾਰਤਾ ਪੁੱਛਦਾ ਰਿਹਾ।
ਭਈ ਪ੍ਰਾਤ ਗੁਰ ਸਿਮਰਤ ਜਾਗੇ,
ਉਹ ਫਿਰ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਏ ਤੇ ਉਹ ਗੁਰਸਿੱਖ ਵੀ ਤੇ ਇਧਰ ਪਤੀ ਸਤੀ ਭਾਈ ਮੰਝ ਇਹ ਵੀ ਜਾਗ ਪਏ ਹਨ।
ਮਨ ਵੋ ਪ੍ਰੇਮ ਰੰਗ ਕਰ ਪਾਗੇ,
ਮਨ ਦੇ ਵਿੱਚ ਗੁਰੂ ਦਾ ਪ੍ਰੇਮ ਹੈ, ਦੋਵੇਂ ਹੀ ਸਿੱਖੀ ਦੇ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਹਨ।
ਕਰਿਓ ਮੇਵੜਾ ਵਿਦਾ ਉਚਾਰੀ,
ਫਿਰ ਹੋਣ ਤੋਂ ਉਸ ਹਲਕਾਰੇ ਅਰਦਾਸੀਏ ਸਿੱਖ ਨੂੰ ਵਿਦਾ ਕਰ ਦਿੱਤਾ ਤੇ ਨਾਲ ਉਹਨੂੰ ਬੇਨਤੀ ਕੀਤੀ।
ਨਮ ਹੋ ਕਰੋ ਗੁਰ ਕੇਰ ਅਗਾਰੀ,
ਵੀ ਤੂੰ ਗੁਰੂ ਮਹਾਰਾਜ ਦੇ ਕੋਲ ਜਾਣਾ ਹੈ ਤੇ ਸਾਡੇ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਜ਼ਰੂਰ ਕਰ ਦੇਵੀ।
ਗੌਰ ਘਾਸ ਕੋ ਆਪ ਸਧਾਰਾ,
ਤੂੰ ਪਾਈ ਮੰਝ ਤੇ ਫਿਰ ਉਹ ਘਾਹ ਲੈਣ ਵਾਸਤੇ ਚਲਿਆ ਗਿਆ।
ਸਿਮਰਤ ਸਤਿਗੁਰ ਨਾਮ ਸੁਖਾਰਾ,
ਤੇ ਜਿਹੜਾ ਸਤਿਗੁਰੂ ਮਹਾਰਾਜ ਦਾ ਨਾਮ ਸਾਰੇ ਸੁਖ ਦੇਣ ਵਾਲਾ ਹੈ, ਉਹ ਵਾਹਿਗੁਰੂ 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 ਨਾਲੇ ਕਿਰਤ ਕਰੀ ਜਾਂਦਾ ਹੈ ਤੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ।
ਵੇਚੇ ਘਾਸ ਜੀਵ ਕਾ ਕਰਹੀ,
ਲੋ ਭਾਈ ਮੰਝ ਵਿਚਾਰਾ ਹੁਣ ਘਾਹ ਵੇਚ ਵੇਚ ਕੇ ਇਸ ਤਰ੍ਹਾਂ ਆਪਣੇ ਜੀਵਨ ਦਾ ਪਰਿਵਾਰ ਦਾ ਨਿਰਵਾਹ ਕਰ ਰਿਹਾ ਹੈ।
ਮਨ ਵਿਕਾਰ ਸਗਰੇ ਪਰ ਹਰਹੀ,
ਤੇ ਧਰਮ ਦੀ ਕਿਰਤ ਕਰਕੇ ਤੇ ਮਨ ਦੇ ਜਿੰਨੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਪ੍ਰੇਮ ਆਦਿਕ ਸਾਰਿਆਂ ਨੂੰ ਤਿਆਗ ਰਿਹਾ ਹੈ।
ਦੋਹਰਾ ਘਾਸ ਖੋਦ ਵੇਚਣ ਕਰੇ ਉਧਰ ਪੂਰਬੇਤ,
ਭਾਈ ਸਾਹਿਬ ਕਹਿੰਦੇ ਨੇ ਭਾਈ ਮੰਝ ਆਪਣਾ ਪੇਟ ਭਰਨ ਵਾਸਤੇ ਭਾਰ ਅਪਾਵ ਆਪਣੀ ਉਪਜੀਵਕਾ ਵਾਸਤੇ ਵਿਚਾਰਾ ਘਾਹ ਖੋਦ ਖੋਦ ਕੇ ਵੇਚਦਾ ਤੇ ਇਸ ਢੰਗ ਦੇ ਨਾਲ ਗੁਜ਼ਾਰਾ ਕਰ ਰਿਹਾ ਹੈ।
ਜਿਹੜ ਸਿੱਖੀ ਜਿਸ ਕਿਰਦ ਗੁਰੂ ਕਸੌਟੀ ਦੇਤ,
ਭਾਈ ਅੰਦਰ ਗੁਰੂ ਦੀ ਸਿੱਖੀ ਕੁੱਟ ਕੁੱਟ ਕੇ ਭਰੀ ਹੋਈ ਹੈ, ਪਰ ਉਧਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਤਰ੍ਹਾਂ ਇਹ ਪਰਖ ਦੇ ਕਸਵੱਟੀ ਲਾ ਕੇ ਪਰਖ ਰਹੇ ਹਨ।
ਜੋ ਪਈ ਪੁੰਨ ਕੇਤਕ ਜਬ ਕਾਲ ਬਿਤਾਵਾ,
ਭਾਈ ਮੰਝ ਪਹਿਲੇ ਇਮਤਿਹਾਨ ਵਿੱਚੋਂ ਪਾਸ ਹੋਇਆ ਹੈ, ਫਿਰ ਕਿੰਨਾ ਸਮਾਂ ਇਸ ਤਰ੍ਹਾਂ ਘਾਹ ਖੋਦਿਆਂ ਵੇਚਦਿਆਂ ਨਿਰਵਾਹ ਕਰਦਿਆਂ ਬਤੀਤ ਹੋ ਗਿਆ।
ਮਨ ਅਡੋਲ ਜਿਸ ਕੋ ਦ੍ਰਿਸਟਾਵਾ,
ਪਰ ਭਾਈ ਮੰਝ ਦਾ ਮਨ ਅਡੋਲ ਰਿਹਾ, ਗੁਰੂ ਮਹਾਰਾਜ ਦੇ ਭਰੋਸੇ ਤੋਂ ਜਰਾ ਵੀ ਨਾ ਡੋਲਿਆ।
ਸਤਿਗੁਰ ਬਹੁਰ ਮੇਵੜਾ ਭੇਜਾ,
ਦੂਜੀ ਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਪਰਖ ਕੀਤੀ, ਫਿਰ ਅਰਦਾਸੀਏ ਸਿੱਖ ਨੂੰ ਭੇਜ ਦਿੱਤਾ।
ਕਹਿਓ ਹੁਕਮਨਾਮਾ ਇਹ ਲੈ ਜਾ,
ਫਿਰ ਆਖਿਆ ਭਾਈ ਮੰਝ ਦੇ ਕੋਲ ਜਾ ਤੇ ਆ ਦੂਸਰਾ ਹੁਕਮਨਾਮਾ ਲੈ ਜਾ।
ਪ੍ਰਥਮ ਰਜਤਪਣ ਕੀ ਸਲੇਹੋ,
ਇਹਦੀ ਵੀ ਦਰਸ਼ਨੀ ਭੇਟਾ ਪਹਿਲਾਂ 21 ਰੁਪਏ ਭਾਈ ਮੰਝ ਕੋਲੋਂ ਜਾ ਕੇ ਲੈ ਲਵੀ।
ਬਹੁਰ ਹੁਕਮਨਾਮਾ ਤਿਸ ਦੇਹੋ,
ਤੇਰੇ ਜਿਹੜਾ ਸਾਡੇ ਵੱਲੋਂ ਲਿਖਿਆ ਹੁਕਮਨਾਮਾ ਉਸਨੂੰ ਦੇ ਦੇਵੀ।
ਸਤਿਗੁਰ ਆਸ ਤੇ ਮਗ ਚੱਲਿਓ,
ਉਹ ਅਰਦਾਸੀਆ ਸਿੱਖ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਰਸਤੇ ਵਿੱਚ ਚੱਲ ਪਿਆ।
ਆਹੀ ਪੁਰੀ ਮੈਂ ਮੰਝ ਸੋ ਮਿਲਿਓ,
ਉਸੇ ਸ਼ਹਿਰ ਪਿੰਡ ਵਿੱਚ ਆ ਗਿਆ ਜਿੱਥੇ ਭਾਈ ਮੰਝ ਰਹਿੰਦਾ ਸੀ, ਉਹਨੂੰ ਆ ਕੇ ਮਿਲਿਆ।
ਦੇਖਤ ਹੋਇਓ ਹਰਖ ਬਸਾਲਾ,
ਜਦੋਂ ਭਾਈ ਮੰਝ ਨੇ ਦੇਖਿਆ ਵੀ ਫੇਰ ਇਹ ਹਲਕਾਰਾ ਸਿੱਖ ਆਇਆ ਹੈ ਤੇ ਦੇਖ ਕੇ ਬੜਾ ਪ੍ਰਸੰਨ ਹੋਇਆ।
ਸਤਿਗੁਰ ਮੁਖ ਕੀਨ ਨਿਹਾਲਾ,
ਕਹਿੰਦਾ ਵੀ ਗੁਰੂ ਮਹਾਰਾਜ ਨੇ ਫਿਰ ਮੈਨੂੰ ਯਾਦ ਕੀਤਾ ਤੇ ਕਮਾਲ ਹੋ ਗਈ ਤੇ ਗੁਰੂ ਮਹਾਰਾਜ ਨੇ ਮੈਨੂੰ ਅੱਜ ਨਿਹਾਲ ਕਰ ਦਿੱਤਾ ਹੈ।
ਚਲੋ ਸਦਨ ਮੈਂ ਪਦ ਨਿਜ ਪਾਵੋ,
ਉਹ ਅਰਦਾਸੀਆ ਪਹਿਲਾਂ ਵੀ ਆਇਆ ਸੀ ਇਸ ਲਈ ਭਾਈ ਮੰਝ ਦੇ ਨਾਲ ਜਾਣ ਪਛਾਣ ਹੋ ਗਈ ਹੈ ਤੇ ਕਹਿੰਦਾ ਭਾਈ ਸਾਹਿਬ ਘਰ ਚਲੋ, ਉੱਥੇ ਚੱਲ ਕੇ ਚਰਨ ਪਾਓ,
ਗੁਰੂ ਹੁਕਮ ਪੁਨ ਮੋਹੇ ਦਿਖਾਵੋ,
ਆਹ ਜਿਹੜਾ ਗੁਰੂ ਦਾ ਦੂਜਾ ਹੁਕਮਨਾਮਾ ਹੈ ਇਹਦੇ ਵੀ ਮੈਨੂੰ ਦਰਸ਼ਨ ਕਰਵਾ ਦਿਓ।
ਸਨਮਾਨ ਤਗਰੇ ਮੈਂ ਲੈ ਗਏ,
ਬੜਾ ਅਦਬ ਸਤਿਕਾਰ ਕਰਕੇ ਭਾਈ ਮੰਝ ਉਸ ਅਰਦਾਸੀਏ ਸਿੱਖ ਨੂੰ ਆਪਣੇ ਘਰ ਦੇ ਵਿੱਚ ਲੈ ਗਿਆ।
ਮੰਝ ਡਸਾਏ ਬਿਠਾਵਣ ਕਹਿਓ,
ਮੰਝਾ ਡਾ ਕੇ ਚਾਦਰ ਵਿਛਾ ਕੇ ਫਿਰ ਬੜੇ ਅਦਬ ਸਤਿਕਾਰ ਦੇ ਨਾਲ ਉਸ ਗੁਰਸਿੱਖ ਨੂੰ ਮੰਜੇ ਤੇ ਬੈਠਾਇਆ।
ਕਹਿਓ ਮੇਵੜੇ ਮਸੁਨ ਲੇ ਹੋ,
ਹਲਕਾਰਾ ਸਿੱਖ ਭਾਈ ਮੰਝ ਨੂੰ ਗੁਰੂ ਮਹਾਰਾਜ ਦੇ ਵੱਲੋਂ ਸੰਦੇਸ਼ ਦੇ ਰਿਹਾ ਹੈ।
ਪ੍ਰਥਮ ਕੀ ਸਰਜ ਤਪਣ ਦੇ ਪਣ ਦੇ ਹੋ,
ਗੁਰੂ ਮਹਾਰਾਜ ਦਾ ਇਹ ਹੁਕਮ ਹੈ, ਪਹਿਲਾਂ 21 ਰੁਪਏ ਦਰਸ਼ਨੀ ਭੇਟਾ ਦਿਓ ਤੇ ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਲੈ ਲਓ।
ਪਿਛੇ ਹੁਕਮ ਗੁਰੂ ਕੋ ਦੇਖ,
ਕਿਉਂਕਿ ਹੁਕਮਨਾਮਾ ਪਿੱਛੋਂ ਮਿਲੇਗਾ, ਇਹ ਗੁਰੂ ਮਹਾਰਾਜ ਦੀ ਆਗਿਆ ਹੈ। ਪਹਿਲਾਂ 21 ਰੁਪਏ ਦਾ ਇੰਤਜ਼ਾਮ ਕਰੋ, ਉਸ ਤੋਂ ਬਾਅਦ ਹੁਕਮਨਾਮਾ ਲੈ ਕੇ ਤੇ ਦਰਸ਼ਨ ਕਰ ਲਇਓ।
ਜਿਹ ਆਪਣੇ ਹਰਖ ਵਸੇਖ,
ਗੁਰੂ ਦਾ ਹੁਕਮਨਾਮਾ ਪੜ੍ਹ ਕੇ ਤੇ ਦਰਸ਼ਨ ਕਰਕੇ ਆਪਣੇ ਮਨ ਨੂੰ ਖੁਸ਼ ਕਰ ਲੈਣਾ।
ਸੁਣਤ ਮੰਝ ਨੇ ਆਨੰਦ ਠਾਨਿਓ,
ਇਹ ਬਚਨ ਸੁਣਦਿਆਂ ਸਾਰ ਭਾਈ ਮੰਝ ਦੇ ਮਨ ਦੇ ਵਿੱਚ ਕੋਈ ਮਲਾਲ ਨਹੀਂ ਆਇਆ, ਕੋਈ ਫਿਕਰ ਨਹੀਂ ਹੋਇਆ, ਸਗਾ ਬਹੁਤ ਖੁਸ਼ ਹੋਇਆ।
ਮੁਝ ਕੋ ਗੁਰ ਆਪਣੋ ਕਰ ਜਾਣਿਓ,
ਕਮ ਸੇ ਕਮ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਆਪਣਾ ਸੇਵਕ ਤੇ ਜਾਣਿਆ ਹੀ ਆ ਨਾ, ਤੇ ਬਾਰ ਬਾਰ ਮੈਨੂੰ ਯਾਦ ਕਰਦੇ ਨੇ, ਇਸੇ ਲਈ ਤਾਂ ਇਹ ਹੁਕਮਨਾਮਾ ਭੇਜਦੇ ਹਨ।
ਨਿਜ ਦਾਰਾ ਕੋ ਸਕਲ ਸੁਣਾਵਾ,
ਫਿਰ ਭਾਈ ਮੰਝ ਨੇ ਆਪਣੀ ਪਤੀ ਪ੍ਰਤਾ ਆਪਣੀ ਧਰਮ ਪਤਨੀ ਨੂੰ ਜਾ ਕੇ ਸਾਰੀ ਗੱਲ ਦੱਸੀ।
ਗੁਰ ਕੋ ਬੌਰ ਮੇਵੜਾ ਆਵਾ,
ਜਾ ਕੇ ਕਹਿਣ ਲੱਗੀ ਵੀ ਦੇਖ, ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਹੁਕਮਨਾਮਾ ਲੈ ਕੇ ਹਲਕਾਰਾ ਸਿੱਖ ਪਹੁੰਚਿਆ ਹੈ।
ਭੇਟ 21 ਰੁਪਈਆਂ ਕਹਿ,
ਉਹ ਕਹਿੰਦਾ 21 ਰੁਪਏ ਦਰਸ਼ਨੀ ਭੇਟਾ ਦਿਓ ਤੇ ਫਿਰ ਇਹ ਹੁਕਮਨਾਮਾ ਮਿਲ ਸਕਦਾ ਹੈ।
ਬੌਰ ਹੁਕਮ ਕੋ ਦੈਬੋ ਚਾਹੇ,
ਫਿਰ ਉਹ ਗੁਰੂ ਮਹਾਰਾਜ ਦਾ ਹੱਥ ਲਿਖਤ ਹੁਕਮਨਾਮਾ ਸਾਨੂੰ ਦੇਣਾ ਚਾਹੁੰਦਾ ਹੈ।
ਸੁਣਤ ਸਿੱਖਣੀ ਭਈ ਪ੍ਰਸੰਨ,
ਦੇਖ ਲੋ ਪਤੀ ਪਤਨੀ ਦਾ ਵੀ ਕਿੰਨਾ ਸਨੇਹ ਤੇ ਕਿੰਨਾ ਗੁਰਸਿੱਖੀ ਨਾਲ ਪਿਆਰ ਹੈ, ਤੇ ਸੁਣ ਕੇ ਉਹ ਸਿੱਖਣੀ ਬੜੀ ਪ੍ਰਸੰਨ ਹੋ ਗਈ।
ਕਹਿਤ ਭਈ ਮਾਨੋ ਨਿਜ ਧਨ,
ਭਾਈ ਮੰਝ ਨੂੰ ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਆਪਣੇ ਆਪ ਨੂੰ ਧਨਤਾ ਯੋਗ ਸਮਝੋ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ।
ਸਿਮਰਤ ਹੈ ਸਤਿਗੁਰ ਤੁਝ ਤਾਈ,
ਕਿਉਂਕਿ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਦਾ ਹਿੱਸਾ ਬਣ ਗਏ ਹੋ ਤੇ ਗੁਰੂ ਮਹਾਰਾਜ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਨ।
ਜਾਣ ਆਪਣੋ ਦਇਆ ਕਰਾਈ,
ਤੇ ਸਾਨੂੰ ਆਪਣਾ ਜਾਣ ਕੇ, ਆਪਣਾ ਸਿੱਖ ਜਾਣ ਕੇ, ਆਪਣਾ ਦਾਸ ਜਾਣ ਕੇ, ਆਪਣਾ ਪਰਮ ਸੇਵਕ ਜਾਣ ਕੇ ਸਾਨੂੰ ਵਡਿਆਈ ਦੇ ਰਹੇ ਹਨ।
ਸੁਗਮ ਬਾਤ ਤੁਝ ਸੋ ਇੱਕ ਪੱਖੋਂ,
ਨਾਲ ਘਰ ਵਾਲੀ ਕਹਿਣ ਲੱਗੀ ਫਿਕਰ ਕਰਨ ਦੀ ਲੋੜ ਨਹੀਂ, ਬੜੀ ਇੱਕ ਸੁਖਾਲੀ ਜੀ ਗੱਲ ਮੇਰੇ ਧਿਆਨ ਵਿੱਚ ਆਈ ਹੈ, ਉਹ ਤੁਹਾਨੂੰ ਮੈਂ ਦੱਸਦੀ ਹਾਂ।
ਆਪ ਗਿਰ ਵੀ ਮੁਝ ਕੋ ਕਿਤ ਰੱਖੋ,
21 ਰੁਪਏ ਘਰ ਦੇ ਵਿੱਚ ਤਾਂ ਹੈ ਨਹੀਂ, ਪਹਿਲਾਂ 21 ਰੁਪਏ ਬਦਲੇ ਆਪਣੀ ਲੜਕੀ ਦਾ ਰਿਸ਼ਤਾ ਪੱਕਾ ਕੀਤਾ ਹੈ, ਤੇ ਹੁਣ 21 ਰੁਪਏ ਤੁਸੀਂ ਕਿਸੇ ਚੰਗੇ ਘਰ ਦੇ ਵਿੱਚ ਤੇ ਮੈਨੂੰ ਸੇਵਾ ਕਰਨ ਦੇ ਲਈ ਨੌਕਰਾਨੀ ਬਣਾ ਕੇ ਕੁਛ ਸਮਾਂ ਸੇਵਾ ਕਰਨ ਦੇ ਲਈ ਗਿਰਵੀ ਦਾ ਅਰਥ ਵੀ ਮੈਨੂੰ ਗਹਿਣੇ ਰੱਖ ਦਿਓ।
ਟਹਿਲ ਕਰੋ ਤਿਸ ਕੀ ਚਿਤ ਲਾਏ,
ਤੇ ਤੁਸੀਂ ਫਿਰ ਉਹ 21 ਰੁਪਏ ਮੈਂ ਲੈ ਆਵਾਂਗੀ, ਮੈਂ ਓਨਾ ਚਿਰ ਉੱਥੇ ਮਿਹਨਤ ਮਜ਼ਦੂਰੀ ਕਰਾਂਗੀ, ਤੇ ਜਦੋਂ ਮਾਇਆ ਪੂਰੀ ਹੋ ਗਈ ਤੇ ਫਿਰ ਮੈਂ ਆਪਣੇ ਘਰ ਆ ਜਾਵਾਂਗੀ। ਇਸ ਢੰਗ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਵੀ ਇੱਕ ਰਿਵਾਜ ਹੁੰਦਾ ਸੀ ਕਿ ਜਦੋਂ ਕਿਸੇ ਗਰੀਬ ਆਦਮੀ ਨੂੰ ਮਾਇਆ ਦੀ ਲੋੜ ਹੁੰਦੀ ਸੀ ਤੇ ਉਹ ਕਿਸੇ ਜਿਹੜੇ ਚੰਗੇ ਕੋਈ ਜ਼ਿਮੀਂਦਾਰ, ਕੋਈ ਚੰਗੇ ਘਰਾਣੇ ਦੇ ਸਰਮਾਏਦਾਰ ਲੋਕ ਹੁੰਦੇ ਸਨ, ਉਹਨਾਂ ਦੇ ਘਰੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ, ਤੇ ਜੇ ਉਹ ਪੈਸੇ ਨਹੀਂ ਸੀ ਦਿੱਤੇ ਜਾ ਸਕਦੇ ਤੇ ਫਿਰ ਉਹਨਾਂ ਚਿਰ ਕੰਮ ਕਰਕੇ ਤੇ ਆਪਣੀ ਉਜਰ ਉਹ ਇਸ ਤਰ੍ਹਾਂ ਪੂਰੀ ਕਰ ਦਿੰਦੇ ਸਨ। ਹੁਣ ਇਹਦੇ ਘਰ ਵਾਲੀ ਕਹਿਣ ਲੱਗੇ ਵੀ ਹੁਣ ਉਂਝ ਤੇ ਆਪਣੇ ਪਾਸ ਮਾਇਆ ਹੈ ਨਹੀਂ, ਵੀ ਆਪਾਂ ਇਸ ਸਿੱਖ ਨੂੰ ਦੇ ਦੇਈਏ, ਹੁਣ ਇਹੀ ਸੌਖਾ ਤਰੀਕਾ ਹੈ ਕਿ ਮੈਂ ਕਿਸੇ ਚੰਗੇ ਜ਼ਿਮੀਂਦਾਰਾਂ ਦੇ ਘਰ ਦੇ ਵਿੱਚ ਕੰਮ ਕਾਰ ਕਰਾਂਗੀ ਤੇ ਉਹਨਾਂ ਕੋਲੋਂ 21 ਰੁਪਏ ਲਿਆ ਕੇ ਦਰਸ਼ਨੀ ਪੇਟਾ ਦੇ ਦਿੰਦੇ
ਹਾਂ।
ਆਪਾਂ ਨੂੰ ਧਨ ਚਾਹੀਦਾ ਤੇ ਆਪਾਂ ਇਸ ਢੰਗ ਦੇ ਨਾਲ ਲਿਆ ਸਕਦੇ ਹਾਂ।
ਮੰਝ ਸੁਣਤ ਸੋਈ ਬਿਦਕੀਨ,
ਭਾਈ ਮੰਝ ਕਹਿਣ ਲੱਗਾ ਹੁਣ ਆਪਾਂ ਗੁਰੂ ਮਹਾਰਾਜ ਦਾ ਹੁਕਮਨਾਮਾ ਤੇ ਬੋਲਣਾ ਨਹੀਂ ਹੈ, ਤੇ ਇਸ ਲਈ ਤੇ ਲੈਣਾ ਹੀ ਲੈਣਾ ਚਾਹੇ ਕੁਝ ਵੀ ਹੋਵੇ। ਲੋ ਪਹਿਲਾਂ ਸਮਝ ਲੋ ਧੀ ਵੀ ਚਲੀ ਗਈ ਤੇ ਹੁਣ ਆਪਣੇ ਘਰ ਵਾਲੇ ਨੂੰ ਵੀ ਉਹਨਾਂ ਨੇ ਗਹਿਣੇ ਰੱਖ ਦਿੱਤਾ,
ਗਿਰਵੀ ਰੱਖ ਦਰਬਸੌਲੀ ਨਾ,
ਆਪਣੇ ਘਰ ਵਾਲੇ ਨੂੰ ਗਿਰਵੀ ਰੱਖ ਕੇ ਵੀ ਇੰਨਾ ਚਿਰੇ ਤੁਹਾਡੇ ਘਰ ਦੇ ਵਿੱਚ ਕੰਮ ਕਾਰ ਕਰੇਗੀ, ਤੇ ਜਿੰਨਾ ਤੁਸੀਂ ਸਾਡੇ ਨਾਲ ਲੈਣ ਦੇਣ ਕੀਤਾ ਜਿੰਨਾ ਚਿਰ ਪੂਰਾ ਨਹੀਂ ਹੋ ਜਾਂਦਾ ਉਹਨਾਂ ਚਿਰੇ ਤੁਹਾਡਾ ਕੰਮ ਕਰੇਗੀ, ਉਜਰ ਕਰੇਗੀ। ਇਸ ਤਰ੍ਹਾਂ ਕਹਿ ਕੇ ਕੀ ਰੁਪਏ ਲੈ ਲਏ।
ਤੀਨ ਮੇਵੜੇ ਕੋਹਰ ਖਾਏ।
ਇਸ ਨੂੰ ਪੁਰਾਣੇ ਗੁਰਸਿੱਖਾਂ ਦੇ ਮਨ ਦੇ ਵਿੱਚ ਗੁਰਸਿੱਖੀ ਦੀ ਕਿੰਨੀ ਕਦਰੋ ਕੀਮਤ ਸੀ, ਕਿੰਨਾ ਸਿੱਖੀ ਨਾਲ ਪਿਆਰ ਸੀ, ਤੇ ਵੇਖ ਲਓ ਆਪਣਾ ਘਰ ਘਾਟ ਵੀ ਗੁਆ ਲਿਆ, ਚੌਧਰ ਨੂੰ ਵੀ ਠੁਕਰਾ ਦਿੱਤਾ, ਮਾਇਆ ਮਾਲ ਸਵਾਲ ਸਵਾਬ ਨੂੰ ਵੀ ਠੁਕਰ ਮਾਰ ਦਿੱਤੀ, ਅਖੀਰ ਤੇ ਪਰਿਵਾਰ ਵੀ ਸਾਰਾ ਬੈ ਤੇ ਨਾਲ ਗਹਿਣੇ ਕਰਕੇ ਵੇਚ ਦਿੱਤਾ ਹੈ।
ਲਇਓ ਹੁਕਮਨਾਮਾ ਸੁਖ ਪਾਏ।
ਮਹਾਰਾਜ ਦਾ ਹੁਕਮਨਾਮਾ ਲੈ ਲਿਆ ਤੇ ਬਹੁਤ ਖੁਸ਼ ਹੋਇਆ ਹੈ ਤੇ ਬੜਾ ਸੁਖ ਪ੍ਰਾਪਤ ਕੀਤਾ।
ਪੜਿਓ ਸੋ ਗੁਰ ਨੇ ਨਿਕਟ ਹੁਕਾਰਾ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਹੁਕਮਨਾਮੇ ਦੇ ਵਿੱਚ ਕੀ ਲਿਖਿਆ ਸੀ, ਭਾਈ ਮੰਜ ਵੀ ਤੂੰ ਹੁਣ ਸਾਡੇ ਕੋਲੇ ਆ ਤੇ ਸਾਡੇ ਕੋਲੇ ਰਹਿ ਕੇ ਸੇਵਾ ਕਰ, ਕਿਉਂਕਿ ਕਬੀਲਦਾਰੀ ਤਾਂ ਸਾਰੀ ਇਹਦੀ ਹੁਣ ਨਿਬੜ ਗਈ ਹੈ, ਤੇ ਹੁਣ ਇਹਦੀ ਲੜਕੀ ਦਾ ਵੀ ਰਿਸ਼ਤਾ ਹੋ ਗਿਆ ਤੇ ਘਰ ਵਾਲੇ ਵੀ ਉੱਥੇ ਗਿਰਵੀ ਰੱਖੀ ਜਾ ਚੁੱਕੀ ਹੈ, ਤੇ ਗੁਰੂ ਮਹਾਰਾਜ ਕਹਿਣ ਲੱਗੇ ਹੁਣ ਤੂੰ ਵਿਹਲਾ ਹੋ ਗਿਆ ਤੇ ਸਾਡੇ ਕੋਲ ਆ ਜਾ।
ਸਰਬ ਸੁਣਾਈ ਆਪਣੀ ਦਾਰਾ।
ਹੁਕਮਨਾਮਾ ਪੜ੍ਹ ਕੇ ਤੇ ਉਸਨੇ ਆਪਣੀ ਸਾਰੀ ਗੱਲ ਘਰ ਵਾਲੀ ਨੂੰ ਦੱਸ ਦਿੱਤੀ।
ਮੈਂ ਗੁਰ ਕੀ ਸੇਵਾ ਹਿੱਤ ਜਾਵਾਂ।
ਭਾਈ ਮੰਜ ਕਹਿੰਦਾ ਵੀ ਘਰ ਵਾਲੀ ਨੂੰ ਭਾਗਵਾਨ ਨੇ ਮੈਨੂੰ ਗੁਰੂ ਮਹਾਰਾਜ ਨੇ ਸੱਦਿਆ ਤੇ ਮੈਂ ਗੁਰੂ ਮਹਾਰਾਜ ਦੀ ਸੇਵਾ ਲਈ ਹੁਣ ਉੱਥੇ ਜਾਵਾਂਗਾ।
ਆਸ ਰਹੋ ਸਬਰੀ ਤਿਰ ਜਾਵਾਂ।
ਗੁਰੂ ਮਹਾਰਾਜ ਦੇ ਕੋਲ ਰਹਿ ਕੇ ਸੇਵਾ ਕਰਾਂਗਾ ਤੇ ਸਭ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨ ਦੀ ਵੀ ਕੋਸ਼ਿਸ਼ ਕਰਾਂਗਾ।
ਓਏ ਕਿਰਪਾਲ ਨਿਹਾਲ ਕਰੇ।
ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਪ੍ਰਸੰਨ ਹੋਣਗੇ ਤੇ ਫਿਰ ਮੈਨੂੰ ਨਿਹਾਲ ਕਰ ਦੇਣਗੇ।
ਸਾਧ ਮੈਂ ਤੁਝ ਸੋ ਮੇਲ ਬਣੇ ਹੈ।
ਨਾਲੇ ਇੱਧਰ ਵੀ ਸਮਾਂ ਪੂਰਾ ਹੋ ਜਾਵੇਗਾ ਤੇ ਫਿਰ ਮੈਂ ਆ ਕੇ ਤੈਨੂੰ ਮਿਲਾਂਗਾ ਤੇ ਉਹਨਾਂ ਚਿਰ ਤੂੰ ਇੱਥੇ ਕੰਮ ਕਾਰ ਕਰੀ ਚੱਲ, ਮਿਹਨਤ ਮਜ਼ਦੂਰੀ ਕਰਕੇ ਨਿਰਵਾਹ ਕਰ ਤੇ ਮੈਂ ਗੁਰੂ ਮਹਾਰਾਜ ਦੇ ਕੋਲ ਜਾ ਕੇ ਸੇਵਾ ਕਰਦਾ ਹਾਂ।
ਮਸਲਤ ਕਰ ਵਿੱਚ ਓਕਾਸ।
ਉਹ ਪਤੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਹੈ ਤੇ ਉਹ ਘਾਹ ਵੇਚ ਦਿੱਤਾ ਜਿਹੜਾ ਖੋਦ ਕੇ ਲਿਆਇਆ ਸੀ।
ਭੋਜਨ ਆਨੇ ਆਪਣੇ ਆਵਾਸ।
ਫਿਰ ਉਹ ਘਾਹ ਵੇਚ ਕੇ ਆਪਣੇ ਘਰ ਦੇ ਵਿੱਚ ਰਾਸ਼ਨ ਪਾਣੀ ਲੈ ਆਂਦਾ ਤੇ ਇਸ ਤਰ੍ਹਾਂ ਭੋਜਨ ਤਿਆਰ ਕੀਤਾ।
ਕਰੇ ਉਹ ਮੇ ਬੜੇ ਤਬੇ ਆਹਾਰਾ।
ਜਿਹੜਾ ਅਰਦਾਸੀਆ ਸਿੱਖ ਆਇਆ ਸੀ ਤੇ ਉਸ ਨੂੰ ਬੜੇ ਪ੍ਰੇਮ ਦੇ ਨਾਲ ਲੰਗਰ ਛਕਾਇਆ।
ਅੱਜ ਉਹ ਸੁਪਤ ਭਾਨ ਸਮਝਾਰਾ।
ਉਹਨੇ ਵੀ ਪ੍ਰੇਮ ਦੇ ਨਾਲ ਭੋਜਨ ਛਕਿਆ ਤੇ ਰਾਤ ਨੂੰ ਉੱਥੇ ਵਿਸਰਾਮ ਕੀਤਾ।
ਉੱਠ ਪ੍ਰਭਾਤ ਤਿਸਕੇ ਸੰਗ ਚਾਲਾ।
ਸਵੇਰ ਹੋਈ ਹੈ ਤੇ ਭਾਈ ਮੰਜ ਵੀ ਉਸ ਹਲਕਾਰੇ ਸਿੱਖ ਦੇ ਨਾਲ ਮੇਵੜੇ ਸਿੱਖ ਦੇ ਨਾਲ ਉੱਠ ਕੇ ਚੱਲ ਪਿਆ।
ਜਹਾਂ ਬਿਰਾਜੈ ਪ੍ਰਭੂ ਕਿਰਪਾਲਾ।
ਜਿੱਥੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਉਸ ਧਰਤੀ ਨੂੰ ਭਾਗ ਲਾ ਰਹੇ ਸਨ, ਉਸ ਪਾਸੇ ਵੱਲ ਨੂੰ ਚੱਲ ਪਏ।
ਜਾਹੇ ਗੁਰੂ ਕੋ ਦਰਸ ਬਲੋਕਿਓ।
ਭਾਈ ਸਾਹਿਬ ਲਿਖਦੇ ਨੇ ਭਾਈ ਮੰਝ ਨੇ ਤੇ ਨਾਲ ਹੀ ਉਸ ਮੇਵੜੇ ਸਿੱਖ ਨੇ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ।
ਗਿਓ ਪ੍ਰੇਮ ਕੰਠ ਅੱਜ ਨ ਰੋਕਿਓ।
ਦਰਸ਼ਨ ਕਰਕੇ ਇੰਨਾ ਪ੍ਰੇਮ ਉਛਲਿਆ ਹੈ ਤੇ ਭਾਈ ਮੰਝ ਦਾ ਗਲ ਵੀ ਰੁਕ ਗਿਆ ਹੈ।
ਸਤਿਗੁਰ ਨਿਜ ਰੁੱਖ ਨਹੀਂ ਜਨਾਇਬ।
ਗੁਰੂ ਮਹਾਰਾਜ ਨੇ ਹੋਰ ਪਰਖ ਸ਼ੁਰੂ ਕਰ ਦਿੱਤੀ ਹੈ। ਭਾਈ ਮੰਜ ਬੜੇ ਪ੍ਰੇਮ ਦੇ ਨਾਲ ਆ ਕੇ ਗੁਰੂ ਮਹਾਰਾਜ ਨੂੰ ਮਿਲਿਆ। ਹੁਣ ਇਹ ਭਾਈ ਮੰਜ ਦੋ ਇਮਤਿਹਾਨਾਂ ਵਿੱਚੋਂ ਪਾਸ ਹੋਇਆ ਹੈ ਤੇ ਹੁਣ ਤੀਸਰਾ ਤੇ ਆਖਰੀ ਇਮਤਿਹਾਨ ਗੁਰੂ ਮਹਾਰਾਜ ਆਪਣੇ ਕੋਲ ਰੱਖ ਕੇ ਲੈਣਾ ਚਾਹੁੰਦੇ ਨੇ। ਇਸ ਲਈ ਜਦੋਂ ਭਾਈ ਮੰਜ ਆਇਆ ਹੈ ਨਾ ਤੇ ਗੁਰੂ ਮਹਾਰਾਜ ਨੇ ਬਹੁਤਾ ਇਹਦੇ ਵੱਲ ਰੁੱਖ ਨਹੀਂ ਜਣਾਇਆ, ਬੇਰੁਖੀ ਜੀ ਨਾਲ ਹੀ ਮਿਲੇ ਹਨ।
ਔਰ ਸਾਥ ਕੈ ਸੇਵਾ ਲਾਇਬ।
ਕਿਸੇ ਹੋਰ ਕਿਸੇ ਜ਼ਿੰਮੇਦਾਰ ਕਿਸੇ ਜਥੇਦਾਰ ਸਿੱਖ ਨੂੰ ਆਖ ਦਿੱਤਾ ਕਿ ਭਾਈ ਮੰਝ ਆਇਆ ਤੇ ਇਹਨੂੰ ਸੇਵਾ ਲਈ ਲਾ ਦਿਓ। ਜਿਹੜੀ ਵੀ ਇਹ ਸੇਵਾ ਕਰਨ ਦੇ ਯੋਗ ਹੈ, ਜਿੱਥੇ ਵੀ ਲੋੜ ਹੈ ਤੇ ਇਹਨੂੰ ਇਸ ਤਰ੍ਹਾਂ ਸੇਵਾ ਦੇ ਵਿੱਚ ਲਾ ਦਿੱਤਾ ਜਾਵੇ। ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਤੇ ਨਾਲ ਨਾਲ ਸਿੱਖਾਂ ਦੀ ਪਰਖ ਵੀ ਕਰ ਰਹੇ ਹਨ, ਜਿਵੇਂ ਅੱਗੇ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ ਨੂੰ ਸਮੇਂ ਸਿਰ ਸਰਵਣ ਕਰਨਾ। ਆਪ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਪ੍ਰੇਮ ਬੇਨਤੀ ਕਰਦੇ ਹਾਂ ਕਿ ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਖੰਡਰਾਂ ਵਾਲੇ ਮਹਾਂਪੁਰਖ ਜੋ ਦਮਨੀ ਟਕਸਾਲ ਦੇ 12ਵੇਂ ਜਥੇਦਾਰ ਹੋਏ ਹਨ, ਉਹਨਾਂ ਮਹਾਂਪੁਰਖਾਂ ਦੀ 42ਵੀਂ ਬਰਸੀ ਇਸ ਗੁਰੂ ਘਰ ਗੁਰੂ ਨਾਨਕ ਸਮੈਦਕ ਵਿਖੇ ਮਨਾਈ ਜਾ ਰਹੀ ਹੈ। ਵੀਰਵਾਰ 30 ਜੂਨ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਵੇਗਾ। 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ ਜਿਸ ਦੇ ਵਿੱਚ ਪੰਥ ਦੇ ਗੁਣੀ ਗਿਆਨੀ ਰਾਗੀ ਢਾਡੀ ਅਤੇ ਦਮਨੀ ਟਕਸਾਲ ਦੇ ਵਿਦਿਆਰਥੀ ਵਿਦਵਾਨ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਗੇ। ਸੋ ਆਪ ਸੰਗਤਾਂ 3 ਦਿਨ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਿਨ ਸ਼ਨੀਵਾਰ ਸੁਬਾਹ 9:30 ਵਜੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਜਿਸ ਮਾਈ ਭਾਈ ਨੇ ਅੰਮ੍ਰਿਤ ਛਕਣਾ ਹੋਵੇ ਉਹ ਭਾਈ ਆਪਣੇ ਮਨ ਬਣਾਓ ਤੇ ਲਿਸਟ ਵਿੱਚ ਨਾਮ ਲਿਖਵਾਓ। ਗੁਰੂ ਦੇ ਜਹਾਜ਼ੇ ਚੜ੍ਹ ਕੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ